ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਪੰਜਵਾਂ ਘਰ ਤੀਜਾ ਦੋਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ ਕਹੀਓ ਪ੍ਰੇ ਕਹੀਓ ਬਿਸਮ ਭਈ ਮੈਂ ਬਹੁ ਬਿਦ ਸੁਨਤੇ ਕਹੋ ਸੁਹਾਗਣ ਸਹੀਓ ਦੇਹੋ ਸੰਦੇਸਰੋ ਕਹੀਓ ਪ੍ਰੇ ਕਹੀਓ ਬਿਸਮ ਭਈ ਮੈਂ ਬਹੁ ਬਿਦ ਸੁਨਤੇ ਕਹੋ ਸੁਹਾਗਣ ਸਹੀਓ ਰਹਾਓ ਕੋ ਕਹਿਤੋ ਸਭ ਬਾਹਰ ਬਾਹਰ ਕੋ ਕਹਿਤੋ ਸਭ ਮਹੀਓ ਬਰਨ ਨਾ ਦੀਸੈ ਚਿਹਨ ਨਾ ਲਖੀਐ ਸੁਹਾਗਣ ਸਾਤ ਬੁਝਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਹੀਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਅਪਾਰ ਕਿਰਪਾ ਕਰਕੇ ਉਸ ਪਰਿਪੂਰਨ ਪਰਮਾਤਮਾ ਦੀ ਰੈਜੀਡੈਂਸੀ ਬਾਰੇ ਚਾਨਣਾ ਪਾਇਆ। ਰੈਜੀਡੈਂਸੀ ਕਹਿਣ ਤੋਂ ਮੇਰਾ ਮਤਲਬ ਇਹ ਹੈ ਕਿ ਕਿਸੇ ਮਨੁੱਖ ਨੇ ਉਸ ਪਰਮਾਤਮਾ ਨੂੰ ਅਸਮਾਨ ਵਿੱਚ ਕਲਪਿਤ ਕਰ ਲਿਆ, ਕਿਸੇ ਨੇ ਦੱਖਣ ਵਿੱਚ ਮਾਨਤਾ ਦੇ ਦਿੱਤੀ ਅਤੇ ਕਿਸੇ ਪ੍ਰਭੂ ਦੇ ਪਿਆਰ ਬਾਰੇ ਨੇ ਆਖਿਆ ਕਿ ਪਰਮਾਤਮਾ ਪਤਾਲ ਵਿੱਚ ਵੱਸਦਾ ਹੈ। ਹੈ ਤਾਂ ਇੱਕ ਲੇਕਿਨ ਆਪੋ ਆਪਣੇ ਅਨੁਭਵ ਦੇ ਮੁਤਾਬਕ ਉਹਨਾਂ ਸਾਡੇ ਵਡੇਰਿਆਂ ਨੇ ਪਰਮਾਤਮਾ ਦੇ ਨਿਵਾਸ ਬਾਰੇ ਵੱਖ ਵੱਖ ਰਾਇਆਂ ਦਿੱਤੀਆਂ। ਕੋਈ ਕਹਿੰਦਾ ਪਰਮਾਤਮਾ ਸੱਤਵੇਂ ਆਕਾਸ਼ ਵਿੱਚ ਵੱਸਦਾ ਹੈ, ਕੋਈ ਕਹਿੰਦਾ ਉਹਦਾ ਦੱਖਣ ਵਿੱਚ ਨਿਵਾਸ ਹੈ, ਅਤੇ ਕਈ ਭਲੀ ਲੋਕ ਕਹਿੰਦੇ ਕੋਈ ਪਰਮਾਤਮਾ ਪਤਾਲ ਵਿੱਚ ਹੈ। ਤੋ ਸਤਿਗੁਰੂ ਪਾਤਸ਼ਾਹ ਸਾਰਿਆਂ ਦੇ ਸਾਂਝੇ ਨੇ, ਉਹਨਾਂ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦੇ ਵਿੱਚ ਸਾਡੇ ਇਸ ਭੁਲੇਖੇ ਦੀ ਨਿਵਿਰਤੀ ਕੀਤੀ ਹੈ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਇਸ ਵਿਚਾਰ ਦੀ ਵਿਆਖਿਆ ਕਰਨ ਤੋਂ ਪਹਿਲਾਂ ਆਪਾਂ ਗੁਰੂ ਕੀ ਰਹਿਮਤ ਨੂੰ ਪ੍ਰਾਪਤ ਕਰਨ ਦਾ ਯਤਨ ਕਰੀਏ। ਮੈਂ ਤਕਰੀਬਨ ਤੁਹਾਨੂੰ ਬੇਨਤੀ ਕਰਦਾ ਰਹਿੰਦਾ ਵੀ ਆਪਾਂ ਗੁਰਦੁਆਰੇ ਸਾਹਿਬ ਆਉਂਦੇ ਹਾਂ ਨਾ, ਅਤੇ ਗੁਰੂ ਕਾ ਪ੍ਰਸ਼ਾਦ ਵਰਦਾ ਹੈ, ਆਪਾਂ ਜੇ ਬੁੱਕ ਕਰਾਂਗੇ ਤਾਂ ਗੁਰਮੁਖੋ ਆਪਾਂ ਨੂੰ ਛਾਂਦਾ ਤਾਂ ਮਿਲੇਗਾ, ਅਤੇ ਜੇ ਆਪਾਂ ਬੁੱਕ ਨਾ ਨਾਡਿਆ ਅਤੇ ਵਰਤਾਉਣ ਵਾਲੇ ਭਰਾ ਨੂੰ ਭੁਲੇਖਾ ਪੈਂਦਾ ਵੀ ਸ਼ਾਇਦ ਇਹਨੇ ਪਹਿਲਾਂ ਲੈ ਲਿਆ, ਉਹ ਕੜਾਹ ਪ੍ਰਸ਼ਾਦ ਸਾਡੇ ਤਨ ਨੂੰ ਵੀ ਤਾਕਤ ਦਿੰਦਾ ਅਤੇ ਸਾਡੇ ਮਨ ਨੂੰ ਵੀ ਸਕੂਨ ਦਿੰਦਾ। ਲੇਕਿਨ ਜਿਹੜਾ ਆਪਣੀ ਜ਼ਬਾਨ ਤੋਂ ਗੁਰੂ ਮੰਤਰ ਬੋਲਣਾ, ਮੂਲ ਮੰਤਰ ਬੋਲਣਾ, ਬਾਣੀ ਪੜ੍ਹਨੀ ਹੈ, ਇਹ ਸਾਡੀ ਇੱਕ ਅਧਿਆਤਮ ਖੁਰਾਕ ਹੈ। ਅਤੇ ਜਿਹੜੇ ਮਨੁੱਖ ਦੀ ਖੁਰਾਕ ਘੱਟ ਹੋਵੇ, ਮਾੜੀ ਹੋਵੇ, ਉਹ ਹੌਲੀ ਹੌਲੀ ਕਮਜ਼ੋਰ ਹੋ ਜਾਂਦਾ। ਇਸੇ ਪ੍ਰਕਾਰ ਆਪਾਂ ਉਪਰਾਲਾ ਕਰਿਆ ਕਰੀਏ, ਜਦੋਂ ਵੀ ਗੁਰੂ ਦਰਬਾਰ ਵਿੱਚ ਆਉਂਦੇ ਹਾਂ, ਸਾਡੀ ਜ਼ਬਾਨ ਸਫਲੀ ਹੋ ਜਾਏ, ਸਾਡਾ ਅੰਤਸ਼ਕਰਨ ਗੁਰੂ ਦੀ ਰਹਿਮਤ ਨਾਲ ਭਰ ਜਾਏ, ਅਤੇ ਆਪਾਂ ਗੁਰੂ ਦੇ ਅੱਗੇ ਆਪਣਾ ਬਿਰਤੀ ਰੂਪੀ ਬੁੱਕ ਪੜ੍ਹੀਏ, ਬਿਰਤੀ ਰੂਪੀ ਬੁੱਕ। ਔਰ ਉਹ ਬੁੱਕ ਕੀ ਹੈ? ਸਾਰੇ ਸਹਿਯੋਗ ਦੇ ਬੋਲੋ, ਸਤਨਾਮ ਵਾਹਿਗੁਰੂ। ਹਾਂਜੀ,
ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਪੰਜਵਾਂ।
ਗੁਰਮੁਖੋ, ਗੁਰੂ ਦੀ ਹਰ ਗੱਲ ਵਿੱਚ ਕੋਈ ਨਾ ਕੋਈ ਰਾਜ ਹੈ, ਭੇਦ ਹੈ। ਲੇਕਿਨ ਆਪਣੀ ਉਡਾਰੀ ਇੰਨੀ ਉੱਚੀ ਨਹੀਂ ਵੀ ਆਪਾਂ ਸਤਿਗੁਰੂ ਪਾਤਸ਼ਾਹ ਦੀ ਹਰ ਰਮਜ ਨੂੰ, ਹਰ ਗੋਲ ਭੇਦ ਨੂੰ ਸਮਝ ਸਕੀਏ। ਮੈਂ ਇਹ ਆਪ ਜੀ ਨੂੰ ਬੇਨਤੀ ਤਾਂ ਕੀਤੀ ਹੈ, ਅੱਜ ਹੁਕਮਨਾਮਾ ਗੁਰਦੇਵ ਨੇ ਬਖਸ਼ਿਸ਼ ਕੀਤਾ ਦਾ ਸਿਰਲੇਖ ਹੈ ਜੈਤ ਸ੍ਰੀ ਮਹੱਲਾ ਪੰਜਵਾਂ। ਕਿਤੇ ਆਉਂਦਾ ਟੋਡੀ ਮਹੱਲਾ ਪੰਜਵਾਂ, ਕਿਤੇ ਆਉਂਦਾ ਧਨਾਸਰੀ ਮਹੱਲਾ ਪੰਜਵਾਂ। ਅਤੇ ਪ੍ਰੇਮੀ ਜਨ ਨੇ ਸਵਾਲ ਕੀਤਾ, ਗਿਆਨੀ ਜੀ ਜਿਹੜਾ ਘੜੀ ਘੜੀ ਕਦੇ ਜੈਤ ਸ੍ਰੀ ਆ ਗਿਆ, ਕਦੇ ਟੋਡੀ ਆ ਗਿਆ, ਕਦੇ ਮਾਰੂ ਆ ਗਿਆ, ਇਹਦੀ ਭਲਾ ਕੀ ਲੋੜ ਹੈ? ਵੇਖੋ ਸਵਾਲ ਕਰਨ ਦਾ ਸਵਾਲ, ਇਹਦੀ ਭਲਾ ਲੋੜ ਕੀ ਹੈ? ਮੈਂ ਉਹਨੂੰ ਬੇਨਤੀ ਕੀਤੀ ਵੀ ਗੁਰਮੁਖਾ ਬਹੁਤ ਡਾਢੀ ਲੋੜ ਹੈ, ਡਾਢੀ। ਕਹਿੰਦਾ ਜੀ ਉਹ ਕਿਵੇਂ? ਮੈਂ ਉਹਨੂੰ ਬੇਨਤੀ ਕੀਤੀ ਵੀ ਗੁਰਮੁਖਾ, ਇਹ ਦੋ ਸ਼ਬਦਾਂ ਦਾ ਮੇਲ ਹੈ, ਜਿੱਤ ਅਤੇ ਸਿਰੀ, ਜੈਤ ਨਾਮ ਜਿੱਤਣ ਦਾ। ਸਿਰੀ ਦਾ ਅਰਥ ਹੁੰਦਾ ਮਾਇਆ, ਲਛਮੀ। ਜਿੰਨਾ ਗੁਰਮੁਖਾਂ ਮੇਰੇ ਭੈਣਾਂ ਅਤੇ ਵੀਰਾਂ ਨੇ ਅੰਮ੍ਰਿਤ ਛਕਿਆ ਨਾ, ਉਹਨਾਂ ਨੂੰ ਮਾੜਾ ਜਿਹਾ ਚੇਤਾ ਕਰਨਾ ਚਾਹੀਦਾ ਹੈ। ਆਪਣੇ 'ਤੇ ਜਦੋਂ ਵੀ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੋਈ, ਆਪਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਅਤੇ ਆਪਾਂ ਨੂੰ ਅਚੇਚੇ ਤੌਰ 'ਤੇ ਉਹਨਾਂ ਪੰਜ ਪਿਆਰੇ ਸਾਹਿਬਾਨਾਂ ਨੇ ਆਖਿਆ ਵੀ ਗੁਰਮੁਖੋ, ਵਾਹਿਗੁਰੂ ਮੰਤਰ ਦਾ ਜਿੰਨਾ ਵੀ ਹੋਵੇ ਵੱਧ ਤੋਂ ਵੱਧ ਅਭਿਆਸ ਕਰਨਾ, ਅਤੇ ਨਾਲ ਇਹ ਗੱਲ ਦਾ ਚੇਤਾ ਰੱਖਣਾ ਵੀ ਸ੍ਰੀ ਵਾਹਿਗੁਰੂ, ਸ੍ਰੀ ਵਾਹਿਗੁਰੂ, ਸ੍ਰੀ ਵਾਹਿਗੁਰੂ ਨਹੀਂ ਕਹਿਣਾ, ਇਕੱਲਾ ਵਾਹਿਗੁਰੂ ਕਹਿਣਾ। ਬੇਨਤੀ ਕੀਤੀ ਵੀ ਮਹਾਂਪੁਰਸ਼ੋ, ਜੇ ਭਲਾ ਸ੍ਰੀ ਵਾਹਿਗੁਰੂ ਵੀ ਕਹਿ ਲਿਆ, ਜੇ ਹਰਜ ਕੀ ਹੈ? ਉਹ ਕਹਿੰਦੇ ਗੁਰਮੁਖ, ਉਹਦੇ 'ਚ ਗੁਰੂ ਦਾ ਫਲਸਫਾ ਹੈ। ਜਿਸ ਤਰ੍ਹਾਂ ਸਾਡੇ ਹਿੰਦੂ ਭਰਾ ਜਾਪ ਕਰਦੇ ਨੇ ਜੈ ਸ਼੍ਰੀ ਰਾਮ, ਜੈ ਸੀਤਾ ਰਾਮ, ਰਾਧੇ ਸ਼ਿਆਮ, ਲਕਸ਼ਮੀ ਨਾਰਾਇਣ, ਗਲਤ ਨਹੀਂ, ਉਹਨਾਂ ਦਾ ਫਲਸਫਾ ਹੈ। ਲਕਸ਼ਮੀ ਨਾਰਾਇਣ, ਜੈ ਸੀਤਾ ਰਾਮ, ਰਾਧੇ ਸ਼ਿਆਮ, ਦੋਵਾਂ ਦੀ ਪੂਜਾ। ਲੇਕਿਨ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੇ ਆਖਿਆ, ਗੁਰਮੁਖਾ ਇੱਕੋ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ, ਇੱਕੇ ਦੀ ਵਿਚਾਰ ਕਰਨਾ ਕਰ। ਜੇ ਤੂੰ ਸ਼੍ਰੀ ਵਾਹਿਗੁਰੂ ਕਵੇਂਗਾ ਤਾਂ ਦੋ ਹੋ ਜਾਣਗੇ ਸ਼੍ਰੀ, ਪਹਿਲਾਂ ਪੈਸੇ ਅਤੇ ਮੁੜ ਕੇ ਆਵੇਗਾ ਰੱਬ। ਆ ਜਿਹੜੇ ਕਈ ਬੰਦੇ ਕਹਿੰਦੇ ਨੇ, ਗਿਆਨੀ ਸ਼੍ਰੀ ਵਾਹਿਗੁਰੂ ਕਹਿਣ 'ਚ ਕੀ ਹਰਜਾ ਹੈ? ਪਿਆਰੋ, ਇਹਦਾ ਹਰਜ ਹੈ, ਸ੍ਰੀ ਦਾ ਅਰਥ ਹੈ ਲਛਮੀ, ਮਾਇਆ, ਪੈਸੇ, ਅਤੇ ਵਾਹਿਗੁਰੂ ਦਾ ਅਰਥ ਹੈ ਪਰਮਾਤਮਾ। ਇਹਦਾ ਸਿੰਪਲ ਮਤਲਬ ਇਹ ਹੋਇਆ ਵੀ ਪਹਿਲਾਂ ਤਾਂ ਰੱਬਾ ਮਾਇਆ ਪਏ, ਅਤੇ ਮਗਰੋਂ ਤੇਰੀ ਮਰਜ਼ੀ ਆਵੀਂ ਭਾਵੇਂ ਨਾ ਆਵੀਂ, ਵੀ ਸਾਨੂੰ ਮਾਇਆ ਦੀ ਲੋੜ ਹੈ, ਅਤੇ ਇਹ ਤੇਰੀ ਮੌਜ ਹੈ, ਜੇ ਆਉਣਾ ਤਾਂ ਜੀ ਆਇਆਂ ਨੂੰ, ਨਹੀਂ ਆਉਣਾ ਤਾਂ ਆਪਣੇ ਕਰ, ਸਾਨੂੰ ਸ੍ਰੀ ਦੇ ਦੇ। ਤੁਹਾਡੇ 'ਚੋਂ ਕੋਈ ਬੰਦਾ ਸ਼ੰਕਾ ਕਰੇ ਜਾਂ ਗਿਆਨੀ ਜੀ ਟਾਈਮ ਪਾਸ ਕਰ ਲਈ ਤੁਹਾਡੇ ਤੋੜ ਕੇ ਨੇ ਤੋੜ ਕੇ ਤੁਸੀਂ ਆਪਣੇ ਕੋਲ ਗੱਲ ਕੱਢੀ ਹੈ, ਸਾਨੂੰ ਕੋਈ ਦਲੀਲ ਦਿਓ। ਇਹਦੀ ਦਲੀਲ ਗੁਰਮੁਖੋ ਮੈਂ ਦੇਣ ਜੋਗਾ ਨਹੀਂ। ਮੈਂ ਧੰਨ ਗੁਰੂ ਪੰਚਮ ਪਾਤਸ਼ਾਹ ਨੂੰ ਬੇਨਤੀ ਕਰਦਾ ਵੀ ਪਾਤਸ਼ਾਹ ਤੁਸੀਂ ਮਸਲਾ ਹੱਲ ਕਰੋ। ਇਹਦਾ ਜਵਾਬ ਗੁਰਮੁਖੋ ਇਹ ਦੇ ਵੀ ਜਦੋਂ ਆਪਾਂ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰਦੇ ਨਾ, ਸੁਖਮਨੀ ਸਾਹਿਬ ਦਾ ਤਾਂ ਆਰੰਭ ਹੁੰਦਾ ਆਦ ਗੁਰ ਏ ਨਮੈ, ਜਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਏ ਨਮੈ ਅਤੇ ਅੱਗੇ ਸ਼ਲੋਕ। ਇਹਦੇ ਤੁਸੀਂ ਕਿਤੇ ਅਰਥ ਪੜ੍ਹਨੇ ਜੋ ਸਾਡੇ ਵਡੇਰੇ ਵਿਦਵਾਨ ਗੁਰਮੁਖਾਂ ਭਲਿਆਂ ਪੁਰਸ਼ਾਂ ਨੇ ਕੀਤੇ ਨੇ, ਸੰਪਰਦਾਇ ਟੀਕਾ ਪੜ੍ਹ ਲਓ, ਗੁਰੂ ਨਾਨਕ ਪ੍ਰਕਾਸ਼ ਦੇ ਵਿੱਚੋਂ ਤੁਸੀਂ ਇਹ ਵਿਚਾਰ ਪੜ੍ਹ ਲਓ, ਤੁਹਾਡਾ ਮਸਲਾ ਹੱਲ ਹੋ ਜਾਏਗਾ। ਉਹ ਇਹ ਹੈ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਕੋਲ ਮਾਇਆ ਆਈ, ਉਹਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਤੁਹਾਡੀ ਬਣਾਈ ਹਾਂ ਅਤੇ ਮੇਰੇ 'ਤੇ ਕਿਰਪਾ ਕਰੋ, ਮੈਨੂੰ ਸਫਲਿਆ ਕਰੋ। ਅਕੋਰਡਿੰਗ ਟੂ ਗੁਰੂ ਨਾਨਕ ਪ੍ਰਕਾਸ਼ ਕਰਤਾ ਗਿਆਨੀ ਸੰਤੋਖ ਸਿੰਘ ਨੂਰਦੀ ਵਾਲੇ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਸੰਤ ਸਿੰਘ ਕੋਲੋਂ ਗੁਰਮਤੀ ਵਿੱਦਿਆ ਪ੍ਰਾਪਤ ਕੀਤੀ, ਜਿਨ੍ਹਾਂ ਨੇ ਗੁਰਮੁਖ ਗੁਰੂ ਪ੍ਰਤਾਪ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਲਿਖਿਆ ਨਾ, ਉਹਨਾਂ ਨੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਸੰਤ ਸਿੰਘ ਦੇ ਕੋਲੋਂ ਗੁਰਮਤੀ ਵਿੱਦਿਆ ਪੜ੍ਹੀ ਸੀ। ਔਰ ਉਹਨਾਂ ਨੇ ਜੋ ਇਤਿਹਾਸ ਦੀ ਰਚਨਾ ਕੀਤੀ ਉਹਦੇ ਜ਼ਿਕਰ ਕਰਦੇ ਨੇ ਵੀ ਮਾਇਆ ਨੇ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ ਵੀ ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਮੈਨੂੰ ਚਰਨੀ ਲਾਓ। ਔਰ ਪਹਿਲੇ ਜਾਮੇ ਦੇ ਵਿੱਚ ਮਾਇਆ 12 ਕੋਹ ਦੂਰ ਰਹੀ, 12 ਕੋਹ। ਦੂਸਰੇ ਜਾਮੇ ਵਿੱਚ 6 ਕੋਹ ਅਤੇ ਤੀਸਰਾ ਜਾਮਾ ਆਇਆ, ਮਾਇਆ ਦਰਵਾਜ਼ੇ 'ਤੇ ਆ ਗਈ। ਅਤੇ ਇਤਿਹਾਸ ਵਿੱਚ ਲਿਖਿਆ ਕਿ ਜਿੰਨਾ ਵੀ ਰਾਸ਼ਨ ਪਾਣੀ ਸੰਗਤਾਂ ਦਾਲ ਭਾਜੀ ਆਟਾ ਜੋ ਘਿਓ ਵਗੈਰਾ ਲਿਆਉਂਦੀਆਂ ਨਾ, ਅਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਉਹਨਾਂ ਪ੍ਰਵਾਨ ਕਰਦੇ ਸਨ ਜਿੰਨਾ ਲੰਗਰ ਲਈ ਚਾਹੀਦਾ, ਅਤੇ ਬਾਕੀਆਂ ਨੂੰ ਕਹਿਣਾ ਵੀ ਗੁਰਮੁਖੋ ਕੱਲ੍ਹ ਨੂੰ ਤੁਹਾਡੀ ਵਾਰੀ ਆਈ, ਟਰਨ ਬਾਈ ਟਰਨ ਸਾਰੇ ਤੁਰੇ ਆਓ। ਗੋਇੰਦਵਾਲ ਸਾਹਿਬ ਦੇ ਬਾਰੇ ਕਿਤੇ ਇਤਿਹਾਸ ਵਿੱਚੋਂ ਜਾਣਕਾਰੀ ਪੜ੍ਹੋ, ਰਾਤ ਦਾ ਲੰਗਰ ਵਰਤਣ ਤੋਂ ਬਾਅਦ ਜਿੰਨਾ ਵੀ ਰਾਸ਼ਨ ਪਾਣੀ ਹੁੰਦਾ ਸਤਿਗੁਰੂ ਪਾਤਸ਼ਾਹ ਚਾਹੇ ਤਾਂ ਪਸ਼ੂਆਂ ਨੂੰ ਪਵਾ ਦਿੰਦੇ ਅਤੇ ਚਾਹੇ ਬਿਆਸਾ ਦਰਿਆ ਦੇ ਵਿੱਚ ਉਹ ਜਲ ਪ੍ਰਵਾਹ ਕਰ ਦਿੰਦੇ ਪਾਣੀ ਦੀਆਂ ਗਾਗਰਾਂ ਤੱਕ, ਮੂਧੀਆਂ ਮਾਰ ਦਿੰਦੇ ਸਨ। ਗੁਰਮੁਖੋ ਜਿਸ ਪਰਮਾਤਮਾ ਨੇ ਅੱਜ ਦਿੱਤਾ ਉਹ ਕੱਲ੍ਹ ਵੀ ਦੇਗਾ, ਆਪਾਂ ਤਾਂ ਇੰਨਾ ਮੰਨਦੇ ਹੀ ਨਹੀਂ। ਗਿਆਨੀ ਜੀ ਮੈਂ ਪੋਤਰਿਆਂ ਤੱਕ ਆਪਣੀ ਜਾਇਦਾਦ ਬਣਾ ਦਿੱਤੀ ਪੋਤਰਿਆਂ ਤੱਕ। ਗੁਰਮੁਖੋ ਪੋਤਿਆਂ ਤੱਕ ਕਾਹਦੀ ਆਪਣੇ ਪਲਾਂ ਸਵਾਸਾਂ ਦਾ ਅਤਬਾਰ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਜਿਸ ਪਰਮਾਤਮਾ ਨੇ ਅੱਜ ਦਿੱਤਾ ਨਾ ਉਹ ਕੱਲ੍ਹ ਵੀ ਦੇਗਾ। ਅਤੇ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਚੌਥੇ ਜਾਮੇ 'ਚ, ਗੁਰੂ ਨਾਨਕ ਪਾਤਸ਼ਾਹ ਦੇ ਚੌਥੇ ਜਾਮੇ, ਗੁਰੂ ਰਾਮਦਾਸ ਮਹਾਰਾਜ ਜੀ ਨੇ ਉਸ ਮਾਇਆ ਨੂੰ ਅੰਗੀਕਾਰ ਕਰ ਲਿਆ, ਉਹਨਾਂ ਨੂੰ ਆਪਣੇ ਚਰਨੀ ਲਾ ਲਿਆ। ਔਰ ਇਸ ਕਾਰਨ ਕਰਕੇ ਧੰਨ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਸ੍ਰੀ ਗੁਰਦੇਵ ਏ ਨਮੈ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਉਸ ਮਾਇਆ ਨੂੰ ਚਰਨੀ ਲਾ ਲਿਆ, ਇਸ ਕਰਕੇ ਮੈਂ ਉਹਨਾਂ ਤਾਂ ਹੀ ਵੀ ਨਮਸਕਾਰ ਕਰਦਾ ਹਾਂ। ਇਹ ਜੈ ਸ੍ਰੀ ਦਾ ਅਰਥ ਹੈ। ਗੁਰੂ ਕੇ ਸਿੱਖਾ ਗੁਰੂ ਨਾਲ ਜੁੜ ਕੇ ਇਸ ਮਾਇਆ ਨੂੰ ਜਿੱਤਣ ਦਾ ਯਤਨ ਕਰ, ਜੈਸਰੀ ਤੋਂ ਭਾਵ ਹੈ, ਮੱਲਾ ਪੰਜਵਾਂ ਤੋਂ ਭਾਵ ਹੈ ਕਿ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਇਹ ਸਿੱਖਿਆ ਦੇ ਰਹੇ ਹਨ।
ਘਰ ਤੀਜਾ
ਇਹ ਆਪਾਂ ਗੁਰਮੁਖੋ ਘਰ ਸ਼ਬਦ ਪੜ੍ਹਦੇ ਹਾਂ ਨਾ, ਅਤੇ ਘਰ ਦੇ ਸਾਡੇ ਵਡੇਰਿਆਂ ਨੇ ਕਈ ਅਰਥ ਕੀਤੇ ਨੇ ਘਰ ਦੇ, ਇਕੱਲੇ ਇੱਕ ਅਰਥ ਨਾਲ ਬਾਤ ਨਹੀਂ ਬਣਨੀ। ਜਿਸ ਤਰ੍ਹਾਂ ਆਪਾਂ ਰਾਤ ਨੂੰ ਸੌਣ ਲੱਗਿਆ ਸੋਹਲੇ ਸਾਹਿਬ ਦਾ ਪਾਠ ਕਰਦੇ ਹਾਂ, ਉੱਥੇ ਪੰਕਤੀ ਆਉਂਦੀ ਛੇ ਘਰ ਛੇ ਗੁਰ ਛੇ ਉਪਦੇਸ਼। ਉੱਥੇ ਘਰ ਦਾ ਅਰਥ ਹੈ ਛੇ ਸ਼ਾਸਤਰ, ਛੇ ਗੁਰ ਤੋਂ ਭਾਵ ਉਹਨਾਂ ਦੇ ਛੇ ਕਰਤੇ, ਜਿਹੜੇ ਉਹ ਛੇ ਸ਼ਾਸਤਰ ਨੇ ਨਾ, ਸ਼ਾਂਖ, ਪਤੰਜਲ, ਪੂਰਬ ਮਾਸਾ, ਵਿਦਾਂਤ, ਨਿਆਂ ਸ਼ਾਸਤਰ, ਉਹਨਾਂ ਛੇ ਸ਼ਾਸਤਰਾਂ ਦੇ ਛੇ ਕਰਤੇ ਹੋਣ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਛੇ ਸ਼ਾਸਤਰ ਨੇ, ਉਹਨਾਂ ਦੇ ਛੇ ਕਰਤੇ ਨੇ ਔਰ ਉਹਨਾਂ ਦੇ ਵੱਖ ਵੱਖ ਛੇ ਉਪਦੇਸ਼ ਨੇ, ਵੱਖ ਵੱਖ ਤਰ੍ਹਾਂ ਦੀਆਂ ਛੇ ਸਿੱਖਿਆਵਾਂ ਹਨ। ਇੱਥੇ ਘਰ ਦਾ ਅਰਥ ਹੈ ਸੁਰਤਾਲ। ਜਦੋਂ ਰਾਗੀ ਸਿੰਘਾਂ ਨੇ ਇਹ ਸ਼ਬਦ ਦਾ ਕੀਰਤਨ ਕਰਨਾ ਨਾ, ਉਹਨਾਂ ਨੂੰ ਹਦਾਇਤ ਹੈ ਵੀ ਗੁਰਮੁਖੋ ਇਸ ਤਾਲ ਵਿੱਚ ਇਹਦਾ ਕੀਰਤਨ ਕਰਨਾ, ਇਸ ਤਾਲ ਵਿੱਚ। ਲੇਕਿਨ ਘਰ ਦੇ ਥੱਲੇ ਔਂਕੜ ਆਇਆ, ਔਂਕੜ ਇਹਦੇ ਤੋਂ ਪਹਿਲਾ ਸ਼ਬਦ ਆਉਂਦਾ ਜੈਤ ਸਰੀ ਮਹੱਲਾ ਪੰਜਵਾਂ, ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਔਰ ਇਹਦੇ ਤੋਂ ਅੱਗੇ ਜੋ ਸ਼ਬਦ ਆਵੇਗਾ ਉੱਥੇ ਆਉਂਦਾ ਜੈਤ ਸਰੀ ਮਹੱਲਾ ਪੰਜਵਾਂ, ਘਰ ਚੌਥਾ ਦੋ ਪਦੇ। ਇਹਨਾਂ ਦੋ ਅੰਗਾਂ ਦੇ ਵਿੱਚ ਸਿਰਲੇਖ ਰੂਪ ਦੇ ਵਿੱਚ ਇਹ ਘਰ ਤਿੰਨ ਵਿਰਾ ਆਇਆ, ਤਿੰਨ ਵਿਰਾਂ। ਲੇਕਿਨ ਤਿੰਨ ਵਿਰਾਂ ਆਉਣ ਦੇ ਬਾਵਜੂਦ ਵੀ ਰਾਰੇ ਦੇ ਥੱਲੇ ਔਂਕੜ ਹੈ, ਤਿੰਨਾਂ ਦੇ ਥੱਲੇ ਔਂਕੜ ਹੈ। ਇਹਦਾ ਅੰਤਰੀ ਭਾਵ ਮੈਂ ਇਹ ਸਮਝਿਆ, ਜਿਵੇਂ ਆਪਾਂ ਕਹਿੰਦੇ ਈਸਟ ਔਰ ਵੈਸਟ, ਹੋਮੇਜ ਦਾ ਬੈਸਟ, ਪੂਰਬ ਨੂੰ ਜਾ, ਪਛਮ ਨੂੰ ਜਾ, ਲੇਕਿਨ ਗੁਰਮੁਖਾ ਜੋ ਆਨੰਦ ਘਰ ਵਿੱਚ ਨਾ ਪੂਰਬ ਵਿੱਚ ਹੈ ਅਤੇ ਨਾ ਪਛਮ ਵਿੱਚ ਹੈ। ਇਹ ਅੰਗਰੇਜ਼ੀ ਪੜ੍ਹੇ ਲੋਕਾਂ ਨੇ ਬਣਾਈ ਕਹਾਵਤ, ਈਸਟ ਔਰ ਵੈਸਟ, ਹੋਮ ਇਜ ਦਾ ਬੈਸਟ। ਭਾਵੇਂ ਪਛਮ ਹੈ ਭਾਵੇਂ ਪੂਰਬ ਹੈ, ਮਾੜੇ ਨਹੀਂ, ਪਰ ਜੋ ਆਨੰਦ ਘਰ ਵਿੱਚ ਹੈ ਉਹ ਤੈਨੂੰ ਕਦੇ ਨਹੀਂ ਮਿਲਣਾ। ਇਹਦਾ ਅੰਤਰੀ ਅਰਥ ਜੋ ਮੈਨੂੰ ਗੁਰੂ ਨੇ ਸਮਝਾਇਆ ਉਹ ਇਹ ਹੈ ਕਿ ਗੁਰਮੁਖਾ ਕੋਈ ਕਬਰਾਂ ਨੂੰ ਟੱਕਰਾਂ ਮਾਰੀ ਜਾਂਦਾ ਹੈ, ਕੋਈ ਮੜੀਆਂ ਨੂੰ ਜਾ ਕੇ ਪੂਜੀ ਜਾਂਦਾ ਹੈ, ਕੋਈ ਜੰਡਾਂ 'ਤੇ ਜਾ ਕੇ ਸੰਧੂਰ ਭੁੱਕੀ ਜਾਂਦਾ ਹੈ। ਉਹ ਜੰਮ ਜੰਮ ਜਾਣ ਪਰ ਗੁਰਮੁਖਾ ਤੇਰਾ ਕਰ ਗੁਰੂ ਦੀ ਸਾਧ ਸੰਗਤ ਗੁਰਬਾਣੀ ਇੱਥੋਂ ਅੱਗੇ ਪਿੱਛੇ ਨਾ ਜਾਈ। ਲੋਕ ਕਬਰਾਂ ਨੂੰ ਜਾਣ, ਲੋਕ ਮੜੀਆਂ ਨੂੰ ਜਾਣ। ਮੈਂ ਨਹੀਂ ਜੀ ਕਹਿੰਦਾ, ਕਲਗੀਧਰ ਪਾਤਸ਼ਾਹ ਦੇ ਪਾਵਨ ਬੋਲ ਨੇ, ਕੋ ਕਬਰਨ ਕੋ ਮੜੀਅਨ ਜਾਹੀ, ਦੋਹੂੰ ਮੈਂ ਪਰਮੇਸ਼ੁਰ ਨਹੀਂ। ਇਹ ਕਲਗੀਧਰ ਪਾਤਸ਼ਾਹ ਦੇ ਬੋਲ ਨੇ, ਕੋ ਕਬਰਨ ਕੋ ਮੜੀਅਨ ਜਾਹੀ, ਦੋਹੂੰ ਮੈਂ ਪਰਮੇਸ਼ੁਰ ਨਹੀਂ। ਕੋ ਕਬਰਾਂ 'ਤੇ ਜਾ ਕੇ ਭੜਕਦਾ, ਕੋ ਮੜੀਆਂ 'ਤੇ ਜਾ ਕੇ ਭੜਕਦਾ, ਪਰ ਦੋਹਾਂ 'ਚ ਪਰਮੇਸ਼ੁਰ ਹੈ ਨਹੀਂ। ਮੈਂ ਪਰਸੋਂ ਕਿਤੇ ਕਥਾ ਕਰਨ ਗਿਆ ਫਰੀਦਕੋਟ, ਅਤੇ ਮੈਨੂੰ ਸਿਆਣੇ ਸਿਆਣੇ ਬਜ਼ੁਰਗ ਮਿਲੇ ਅੰਮ੍ਰਿਤਧਾਰੀ, ਅਤੇ ਕਹਿਣ ਲੱਗੇ ਗਿਆਨੀ ਜੀ ਦਾ ਮਸਲਾ ਕੀ ਹੱਲ ਕਰੀਏ, ਕਬਰਾਂ 'ਤੇ ਲੋਕ ਕਿਉਂ ਜਾਂਦੇ ਨੇ। ਮੈਂ ਕਿਹਾ ਪਹਿਲੀ ਤਾਂ ਗੱਲ ਇਹ ਹੈ ਵੀ ਜਿਹੜੇ ਜਾਂਦੇ ਉਹਨਾਂ ਨੂੰ ਪੁੱਛ, ਮੈਂ ਤਾਂ ਗੁਰੂ ਕਾ ਸਿੱਖ, ਮੈਂ ਤਾਂ ਗੁਰੂ ਤੋਂ ਬਿਨਾਂ ਜਾਂਦਾ ਨਹੀਂ ਕਿਤੇ, ਵੀ ਜਿਹੜੇ ਜਾਂਦੇ ਉਹਨਾਂ ਨੂੰ ਪੁੱਛ ਵੀ ਕਿਉਂ ਜਾਂਦੇ ਨੇ। ਅਤੇ ਜੇ ਤੂੰ ਪੁੱਛ ਹੀ ਲਿਆ, ਇਹਦਾ ਜਵਾਬ ਹੈ ਗੁਰਮੁਖਾ, ਗੁਰਦੁਆਰੇ ਆਵਾਂਗੇ ਅਤੇ ਗੁਰੂ ਕਹਿੰਦਾ ਸ਼ਰਾਬ ਨਾ ਪੀ, ਗੁਰੂ ਕਹਿੰਦਾ ਭਰਵੱਟੇ ਨਾ ਮਨਾ, ਗੁਰੂ ਕਹਿੰਦਾ ਤੰਬਾਕੂ ਦੀ ਵਰਤੋਂ ਨਾ ਕਰ, ਅਤੇ ਕਬਰਾਂ 'ਤੇ ਤੁਸੀਂ ਕਿਸੇ ਰੋਕਣਾ ਹੀ ਨਹੀਂ। ਉੱਥੇ ਖੁੱਲ੍ਹੀਆਂ ਛੁੱਟੀਆਂ ਤਾਂ ਮਿਲੇ ਉੱਥੇ, ਵੀ ਨਾ ਉੱਥੇ ਸਿਗਟਾਂ ਕੋਲ ਰੋਕੇ, ਨਾ ਕੋਈ ਸਮੈਕ ਤੋਂ ਮਨਾ ਕਰੇ, ਨਾ ਕੋ ਆ ਕੇ ਵੀ ਕੇਸਾਂ ਨੂੰ ਰੱਖ, ਨਾ ਕੋਈ ਜਪਜੀ ਸਾਹਿਬ ਪੜ੍ਹਦੇ, ਨਾ ਆ ਕੇ ਜਾਪ ਸਾਹਿਬ। ਉੱਥੇ ਤਾਂ ਇਹ ਵੀ ਜੇ ਚੌਲ ਮਿਲ ਗਏ ਰਾਤ ਦੇ ਬੇਹ ਤਾਂ ਉਹ ਛਕਲਾ, ਜੇ ਬੇਹੀ ਦਾਲ ਮਿਲ ਗਈ ਤਾਂ ਢਿੱਡ ਭਰ ਕੇ ਘਰ ਨੂੰ ਆ ਜਾ, ਉੱਥੇ ਲੋਕਾਂ ਨੇ ਜਾਣਾ ਹੀ ਜਾਣਾ ਨਾ। ਜਿੱਥੇ ਗੁਰਮੁਖੋ ਰੋਕਿਆ ਜਾਂਦਾ ਨਾ ਵੀ ਆਹ ਕਰ ਅਤੇ ਆਹ ਨਾ ਕਰ, ਉੱਥੇ ਲੋਕ ਕਰਦੇ ਨੇ ਕਿਨਾਰਾ, ਜਿੱਥੇ ਸੱਚ ਵਰਦਾ। ਅਤੇ ਨਾਲੇ ਵੈਸੇ ਸਿੱਧਾ ਜਿਹਾ ਜਵਾਬ ਹੈ ਵੀ ਸੁਨਿਆਰੇ ਭਰਾ ਦੀ ਦੁਕਾਨ 'ਤੇ ਰੌਣਕ ਘੱਟ ਕਿਉਂਕਿ ਸੌਦਾ ਮਹਿੰਗਾ ਹੈ, ਅਤੇ ਜਿੱਥੇ ਟੁੱਟੀਆਂ ਪੀਪੀਆਂ ਵਿਕਦੀਆਂ ਅਤੇ ਪਾਟੇ ਅਖਬਾਰ ਵਿਕਦੇ ਉੱਥੇ ਤਾਂ ਰੌਣਕ ਹੋਣੀ ਹੋਣੀ ਕਿਉਂਕਿ ਕੀਮਤੀ ਕੋਈ ਨਹੀਂ, ਰੱਦੀ ਦੇ ਟੋਕਰੇ ਵਿਕਦੇ ਜਿੱਥੇ ਰੱਦੀ ਦੇ ਟੋਕਰੇ ਨੇ ਉੱਥੇ। ਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੇ, ਘਰ ਦਾ ਜੋ ਔਂਕੜ ਅੰਤਰੀ ਅਰਥ ਉਹਦਾ ਮੈਂ ਇਹ ਅਰਥ ਲਿਆ ਵੀ ਗੁਰਮੁਖਾ ਤੇਰਾ ਘਰ ਗੁਰੂ ਨਾਨਕ ਦੇ ਚਰਨ ਨੇ, ਤੇਰਾ ਘਰ ਗੁਰੂ ਕੀ ਬਾਣੀ ਹੈ, ਤੇਰਾ ਘਰ ਗੁਰੂ ਕੀ ਸਿੱਖਿਆ। ਵੇਖੀ ਕਿਤੇ ਗੁਰੂ ਨਾਨਕ ਦੇ ਘਰ ਨੂੰ ਥਾਂ ਥਾਂ 'ਤੇ ਜਾ ਕੇ ਛੱਡ ਕੇ ਅਤੇ ਟੱਕਰਾਂ ਨਾ ਮਾਰੀ। ਇਹ ਘਰ ਕਹਿੰਦਾ ਜੇ ਦੋਪਦੇ ਦਾ ਭਾਵ ਇਹ ਹੈ, ਮੈਂ ਅੱਗੇ ਵੀ ਤਕਰੀਬਨ ਬੇਨਤੀ ਕਰਦਾ ਰਹਿੰਦਾ, ਆਪਾਂ ਜਿੱਥੇ ਅਵੇਸਲੇ ਹੋ ਜਾਂਦੇ ਸਾਡਾ ਉਚਾਰਨ ਗਲਤ ਹੋ ਜਾਂਦਾ। ਕਈ ਭਰਾ ਇਹਦਾ ਉਚਾਰਨ ਕਰਦੇ ਨੇ ਦੁੱਪਦੇ, ਬਿਲਕੁਲ ਨਹੀਂ। ਇਹਦਾ ਉਚਾਰਨ ਕਰਨਾ ਦੋ ਡੈਸ਼ ਅਤੇ ਪਦੇ। ਡੈਸ਼ ਦਾ ਮਤਲਬ ਵੀ ਹੈ ਸੰਬੰਧਕ ਲੇਕਿਨ ਅੱਡ ਹੈ। ਦੋ ਦਾ ਭਾਵ ਦੋ ਟੂ ਅਤੇ ਪਦੇ ਦਾ ਭਾਵ ਹੈ ਚਰਨ, ਉਹ ਸ਼ਬਦ ਜਿਹਦੇ ਦੋ ਚਰਨ ਹਨ, ਦੋ ਪੌੜੀਆਂ ਨੇ। ਇਸ ਕਰਕੇ ਜਦੋਂ ਵੀ ਇਹੋ ਜਿਹੇ ਸ਼ਬਦ ਪੜ੍ਹੋ, ਦੋ ਪਦੇ ਆਵੇ ਚੌ ਪਦੇ ਆਵੇ, ਉਦੋਂ ਚੌ ਨਾਲ ਡੈਸ਼ ਨਾਲ ਪਦੇ ਨਾ ਅੱਡ ਕਰਨਾ ਅਤੇ ਨਾ ਬਹੁਤਾ ਜੋੜ ਕੇ ਪੜ੍ਹਨਾ, ਕਿਉਂਕਿ ਦੁੱਪ ਦੇ ਪੜ੍ਹਾਂਗੇ ਦੁੱਪ ਦੇ ਦੇ ਦਾਂਗੇ, ਦੁੱਪ ਦਾ ਅੱਗੇ ਅਰਥ ਹੋਇਆ ਭਲਾ ਦੁੱਪ ਦੇ, ਇਹ ਨਹੀਂ ਦੋ ਪਦੇ। ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਤੀਸਰੇ ਘਰ ਸੁਰਤਾਲ ਦੇ ਵਿੱਚ ਇਹ ਦੋ ਪਦਿਆਂ ਵਾਲਾ ਸ਼ਬਦ ਕਹਿ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਗੁਰਮੁਖਾ ਪਰਮਾਤਮਾ ਇੱਕ ਹੈ, ਉਚਾਰਨ 'ਤੇ ਰੱਖਿਆ ਕਰਦਾ ਹੈ, ਅਦੁੱਤੀ ਹੈ। ਦੁੱਤੀ ਤੋਂ ਭਾਵ ਲਸਾਨੀ, ਉਸ ਇੱਕ ਪਰਮਾਤਮਾ ਵਰਗਾ ਹੋਰ ਕੋਈ ਨਹੀਂ। ਆਪਾਂ ਗੁਰੂ ਕੀ ਬਾਣੀ 'ਚ ਪੜ੍ਹਦੇ ਹਾਂ, ਤੇਰਾ ਸ਼ਰੀਰ ਕੋ ਨਾਹੀਂ ਜਿਸ ਨੂੰ ਲਵੇ ਲਾਇ ਸੁਣਾਇਆ, ਹੇ ਰੱਬਾ ਤੇਰੇ ਵਰਗਾ ਕੋ ਹੋਰ ਰੱਬ ਨਹੀਂ, ਤੂੰ ਕੇਵਲ ਅਤੇ ਕੇਵਲ ਇੱਕ ਯੂਨੀਕ ਹੈ, ਲਸਾਨੀ ਹੈ। ਇਹਨੂੰ ਕਹਿੰਦੇ ਨੇ ਇੱਕ ਅਦਵੈਤ ਰੂਪੀ ਬ੍ਰਹਮ, ਆਚਾਰਨ 'ਤੇ ਰੱਖਿਆ ਕਰਦਾ ਹੈ, ਲੇਕਿਨ ਉਹਦੀ ਪ੍ਰਾਪਤੀ ਵਾਸਤੇ ਮਿਹਨਤ ਨਹੀਂ, ਗੁਰੂ ਦੀ ਕਿਰਪਾ ਦੀ ਲੋੜ ਹੈ। ਪ੍ਰਸਾਦ ਅਰਥ ਕਿਰਪਾ ਰਹਿਮਤ। ਮੈਂ ਬੇਨਤੀ ਕਰਾਂ, ਕਦੇ ਮਨ ਵਿੱਚ ਆ ਕਰਕੇ ਇਹ ਪੜ੍ਹਿਆ ਕਰੋ, ਰੱਬਾ ਤੂੰ ਨਾ ਕਰੇ ਅਤੇ ਕਰੇ ਕਿਹੜਾ, ਮੇਰੀਆਂ ਸਭ ਜ਼ਰੂਰਤਾਂ ਪੂਰੀਆਂ ਨੂੰ, ਲੋਕ ਤੱਕਦੇ ਮੇਰੇ ਗੁਨਾਹ ਵੱਲੇ, ਮੈਂ ਤੱਕਦਾ ਰਹਿਮਤਾਂ ਤੇਰੀਆਂ ਨੂੰ। ਬਾਤ ਮਿਹਨਤ ਨਾਲ ਨਹੀਂ ਬਣਨੀ, ਬਾਤ ਰਹਿਮਤ ਨਾਲ ਬਣੇਗੀ। ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਤਾਂ ਇਸ ਪ੍ਰਕਾਰ ਏਕ ਓਂਕਾਰ ਸਤਿਗੁਰ ਪ੍ਰਸਾਦ ਸਾਨੂੰ ਇਹ ਕਹਿੰਦਾ ਵੀਰਾ, ਪਰਮਾਤਮਾ ਇੱਕ ਹੈ, ਅਦਵੈਤ ਰੂਪੀ ਬ੍ਰਹਮ ਹੈ, ਉਹ ਚਾਰਨ 'ਤੇ ਕਰੇਗਾ ਰੱਖਿਆ, ਲੇਕਿਨ ਮਿਹਨਤ ਨਾਲ ਬਾਤ ਨਹੀਂ ਬਣਨੀ, ਸੱਚਾ ਗੁਰੂ ਕਿਰਪਾ ਕਰੇ ਤਾਂ ਗੱਲ ਬਣ ਜਾਏਗੀ। ਬਣੀ ਕਦੋਂ ਬਣੀ? ਇੱਕ ਲਾਲ ਚੰਦ ਨਾਮ ਦਾ ਵਿਦਵਾਨ ਪੰਡਿਤ, ਉਹਨੇ ਅੱਠਵੇਂ ਪਾਤਸ਼ਾਹ 'ਤੇ ਕਿੰਤੂ ਕੀਤਾ, ਕਹਿਣ ਲੱਗਾ ਉਮਰ ਛੋਟੀ ਜੀ, ਨਾਂ ਕਿੱਡਾ ਵੱਡਾ ਹੈ, ਸ੍ਰੀ ਹਰਿਕ੍ਰਿਸ਼ਨ। ਅਤੇ ਗੁਰੂ ਕਸਕ ਤਾਂ ਗੁਰੂ ਕੀ ਨਿੰਦਿਆ ਨਹੀਂ ਸੁਣ ਸਕਦਾ। ਉਹਨਾਂ ਬੇਨਤੀ ਕੀਤੀ, ਮਹਾਰਾਜ ਇੱਕ ਅਹੰਕਾਰੀ ਪੰਡਿਤ ਗੁਰੂ ਘਰ ਦੇ ਸੰਬੰਧੀ ਅਪਸ਼ਬਦ ਬੋਲਿਆ, ਅਪਸ਼ਬਦ ਗਲਤ। ਉਹ ਲਾਲ ਚੰਦ ਪੰਡਿਤ ਕਹਿੰਦਾ ਹੈ ਕਿ ਅੱਠਵੇਂ ਪਾਤਸ਼ਾਹ ਮਹਾਰਾਜ ਦੀ ਉਮਰ ਛੋਟੀ ਜੀ, ਉਮਰ 5-6 ਸਾਲ ਦੀ, ਅਤੇ ਨਾਂ ਲਿਖਾਇਆ ਸ੍ਰੀ ਗੁਰੂ ਹਰਿਕ੍ਰਿਸ਼ਨ ਗੁਰਦੇਵ ਹਸਪੈ। ਕਹਿੰਦੇ ਪੰਡਿਤ ਜੀ ਨੂੰ ਬੁਲਾ ਕੇ ਲਿਆਓ। ਬੁਲਾ ਕੇ ਲਿਆਂਦਾ ਅਤੇ ਕਹਿਣ ਲੱਗੇ ਪੰਡਿਤ ਜੀ ਹੈ ਤਾਂ ਤੁਹਾਨੂੰ ਖੇਚਲ, ਕਿਉਂਕਿ ਤੁਸੀਂ ਉਂਗਲ ਨਾਲ ਕੰਮ ਕਰਾਉਣ ਗਿਝੇ ਹੋ। ਇਉਂ ਕਰੋ, ਜਿਹੜਾ ਤੁਹਾਡੀ ਨਿਗਾਹ ਵਿੱਚ ਸਾਰਿਆਂ ਤੋਂ ਬਸਮਝ ਬੰਦਾ ਉਹਨੂੰ ਬੁਲਾ ਕੇ ਲਿਆਓ, ਇੱਕ ਮੇਰੇ ਵਰਗਾ ਬੰਦਾ। ਜਿਹੜਾ ਜ਼ਬਾਨ ਤੋਂ ਗੁੰਗਾ ਹੈ, ਕੰਨਾਂ ਤੋਂ ਬੋਲਾ ਹੈ, ਹੈ ਵੀ ਉਹ ਆਮ ਨਮਦਾ ਬੁੱਧੀ ਵਾਲਾ, ਉਹਨੂੰ ਖੂਹ ਤੋਂ ਪਾਣੀ ਭਰਦੇ ਨੂੰ ਲਾਲ ਚੰਦ ਪੰਡਿਤ ਨੇ ਬਾਂਹ ਫੜ ਕੇ ਅਤੇ ਆਖਿਆ ਚੱਲ ਤੈਨੂੰ ਲੈ ਚੱਲਾਂ ਗੁਰਦੇਵ ਦੇ ਕੋਲ, ਲਿਆਂਦਾ ਅਤੇ ਸਤਿਗੁਰੂ ਪਾਤਸ਼ਾਹ ਨੇ ਕੀਤੀ ਕਿਰਪਾ, ਸੋਹਣੇ ਬਸਤਰ ਪਵਾਏ, ਨਵਾਇਆ ਧੁਆਇਆ ਅਤੇ ਕਹਿੰਦੇ ਪੰਡਿਤ ਜੀ ਮਾੜਾ ਜਿਹਾ ਸ਼ਲੋਕ ਬੋਲੋ ਇੱਕ ਵਾਰ। ਪੰਡਿਤ ਨੇ ਸ਼ਲੋਕ ਬੋਲਿਆ ਅਤੇ ਉਹ ਛੱਜੂ ਝਿਓਰ ਨੇ ਗੁਰਮੁਖੋ ਇੱਕ ਇੱਕ ਪੰਕਤੀ ਦੇ ਸੱਤ ਸੱਤ ਅਰਥ ਕੀਤੇ। ਹੁਣ ਦੱਸੋ ਵੀ ਜਿਹੜਾ ਛੱਜੂ ਝਿਓਰ ਕਿਹੜੀ ਯੂਨੀਵਰਸਿਟੀ ਵਿੱਚੋਂ ਪੜ੍ਹ ਕੇ ਆਇਆ, ਕਿਹੜੇ ਵਿਦਿਆਲੇ 'ਚੋਂ ਪੜ੍ਹ ਕੇ ਆਇਆ, ਜਿਹਨੂੰ ਵਿਦਿਆ ਦਾ ਮਾਣ ਸੀ ਲਾਲ ਚੰਦ ਪੰਡਿਤ ਨੂੰ ਉਹ ਫੇਲ ਹੋ ਗਿਆ, ਅਤੇ ਜਿਹਦੇ 'ਤੇ ਗੁਰੂ ਦੀ ਹੋਈ ਕਿਰਪਾ ਉਹਨੇ ਸ਼੍ਰੀਮਦ ਭਾਗਵਤ ਗੀਤਾ ਦੇ ਅਰਥ ਕਰ ਦਿੱਤੇ। ਪਰ ਮੈਂ ਫਿਰ ਵੀ ਉਹ ਲਾਲ ਚੰਦ ਪੰਡਿਤ ਦਾ ਧੰਨਵਾਦੀ ਹਾਂ। ਉਸ ਲਾਲ ਚੰਦ ਪੰਡਿਤ ਨੇ ਗੁਰਮੁਖੋ ਉਸੇ ਮੌਕੇ ਆਪਣੀ ਗਲਤੀ ਨੂੰ ਸਵੀਕਾਰ ਕੀਤਾ ਅਤੇ ਕਲਗੀਧਰ ਪਾਤਸ਼ਾਹ ਤੋਂ ਅੰਮ੍ਰਿਤਪਾਨ ਕੀਤਾ ਅਤੇ ਚਮਕੌਰ ਦੇ ਜੰਗ ਦੇ ਵਿੱਚ ਉਹ ਲਾਲ ਚੰਦ ਪੰਡਿਤ ਭਾਈ ਲਾਲ ਸਿੰਘ ਬਣ ਕੇ ਅਤੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੋਂ ਸ਼ਹੀਦ ਹੋਇਆ, ਕੁਰਬਾਨ ਹੋਇਆ। ਇਹ ਸਾਰਾ ਕੁਝ ਗੁਰੂ ਦੀ ਕਿਰਪਾ ਨਾਲ ਬਣਦਾ ਜੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਗੁਰੂ ਦੀ ਕਿਰਪਾ ਦਾ ਪਾਤਰ ਬਣਦਾ ਯਤਨ ਕਰਨਾ ਕਰ।
ਦੇਹੋ ਸੰਦੇਸਰੋ ਕਹੀਓ ਪ੍ਰੇ ਕਹੀਓ।
ਗੁਰਮੁਖੋ ਵਿਦਵਾਨਾਂ ਦੀ ਭਾਸ਼ਾ ਦੇ ਵਿੱਚ ਉਹਨਾਂ ਨੇ ਮਨੁੱਖ ਦੀਆਂ ਤਿੰਨ ਤਰ੍ਹਾਂ ਦੀਆਂ ਸ਼੍ਰੇਣੀਆਂ ਗਿਣੀਆਂ ਨੇ, ਤਿੰਨ ਤਰ੍ਹਾਂ ਦੀਆਂ। ਇੱਕ ਉੱਤਮ, ਦੂਜਾ ਮੱਧਮ ਅਤੇ ਤੀਜਾ ਕਨਿਸ਼ਠ। ਜਿਹਨੂੰ ਪੜ੍ਹੇ ਲਿਖੇ ਗੁਰਮੁਖਾਂ ਪਿਆਰਿਆਂ ਨੇ ਪੰਜਾਬੀ ਦੀ ਵਿਆਕਰਨ 'ਚ ਇਉਂ ਕਿਹਾ, ਉੱਤਮ ਪੁਰਖ, ਮੱਧਮ ਪੁਰਖ ਔਰ ਇਸੇ ਤਰ੍ਹਾਂ ਕਨਿਸ਼ਠ ਪੁਰਖ, ਅੰਨੇ ਪੁਰਖ, ਮਾਫ ਕਰਨਾ, ਉੱਤਮ ਮੱਧਮ ਅਤੇ ਅੰਨੇ ਪੁਰਖ। ਇਹਨੂੰ ਅੰਗਰੇਜ਼ੀ ਦੀ ਗ੍ਰੈਮਰ ਵਿੱਚ ਕਿਹਾ ਹੈ ਫਸਟ ਪਰਸਨ, ਸੈਕਿੰਡ ਪਰਸਨ ਅਤੇ ਥਰਡ ਪਰਸਨ। ਜਿਹੜਾ ਅੱਜ ਤਾਂ ਪਾਵਨ ਪਵਿੱਤਰ ਹੁਕਮਨਾਮਾ ਨਾ, ਇਹ ਫਸਟ ਪਰਸਨ ਅਤੇ ਸੈਕਿੰਡ ਪਰਸਨ ਅਥਵਾ ਉੱਤਮ ਅਤੇ ਮੱਧਮ ਪੁਰਖ ਦੀ ਆਪਸ ਵਿੱਚ ਵਾਰਤਾਲਾਪ ਹੈ। ਜਿਹੜਾ ਮੱਧਮ ਪੁਰਖ ਹੈ ਨਾ, ਉਹ ਉੱਚੀ ਅਵਸਥਾ ਵਾਲੇ ਗੁਰਮੁਖ ਪਿਆਰ ਨੂੰ ਪੁੱਛਦਾ, ਪਿਆਰਿਆ ਮੇਰੇ 'ਤੇ ਕਿਰਪਾ ਕਰ, ਮੇਰੀ ਗੱਲ ਨਹੀਂ ਬਣੀ, ਮੈਨੂੰ ਉਸ ਪਰਮਾਤਮਾ ਦਾ ਕੋਈ ਪੈਗਾਮ ਦੇ। ਔਰ ਉਹ ਪੈਗਾਮ ਕੀ ਹੈ, ਉਹ ਸੁਨੇਹਾ ਕੀ ਹੈ, ਔਰ ਉਹਦਾ ਸਵਾਲ ਅਤੇ ਜਵਾਬ ਸਤਿਗੁਰੂ ਪਾਤਸ਼ਾਹ ਨੇ ਇਹ ਦੋ ਪਦਿਆਂ ਵਾਲੇ ਸ਼ਬਦ ਵੀ ਦੱਸੇ ਨੇ। ਸਰਵਣ ਕਰੀਏ ਜੀ।
ਦੇਹੋ ਸੰਦੇਸਰੋ ਕਹੀਓ ਪ੍ਰੇ ਕਹੀਓ।
ਇਹਦੇ ਅਖਰੀ ਅਰਥ ਨੇ ਵੀ ਹੇ ਮੇਰੇ ਪਿਆਰਿਆ, ਮੈਨੂੰ ਉਸ ਪਿਆਰੇ ਪਰਮਾਤਮਾ ਦਾ ਕੋਈ ਸੰਦੇਸ਼ ਦੇਣਾ ਕਰ, ਸੁਨੇਹਾ ਦੇਣਾ ਕਰ। ਅਤੇ ਸੁਨੇਹਾ ਕੀ ਹੈ, ਮਾਲੀ ਗੌੜਾ ਰਾਗ ਦੇ ਵਿੱਚ ਹਜ਼ੂਰ ਨੇ ਬੜੇ ਸੁੰਦਰ ਢੰਗ ਦੇ ਨਾਲ ਇਸ ਸੁਨੇਹੇ ਦਾ ਜ਼ਿਕਰ ਕੀਤਾ ਹੈ। ਸੁਨੇਹਾ, ਸੁਨੇਹਾ ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਇਹ ਜੇ ਸੁਨੇਹਾ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ ਪਰਮਾਤਮਾ ਦਾ ਨਾਮ ਇਹੋ ਜਿਹਾ ਸਹਾਇਤਾ ਕਰਨ ਵਾਲਾ ਹੈ। ਕਹਿੰਦਾ ਜੀ ਕਿਹੋ ਜਿਹਾ, ਹਜ਼ੂਰ ਕਹਿੰਦੇ ਨੇ ਸਾਧ ਸੰਗਤ ਮਿਲ ਕੇ ਅਤੇ ਕੇਵਲ ਇੱਕ ਪਰਮਾਤਮਾ ਦਾ ਨਾਮ ਲਿਆ ਕਰ। ਕਹਿਣ ਲੱਗਾ ਜੀ ਮੈਨੂੰ ਸਮਝ ਨਹੀਂ ਪਈ ਤੁਹਾਡੀ, ਬੁਝਾਰਤ ਨਾ ਪਾਓ, ਮੇਰੀ ਭਾਸ਼ਾ ਵਿੱਚ ਗੱਲ ਕਰੋ। ਹਜ਼ੂਰ ਕਹਿੰਦੇ ਨੇ ਬੂੜ ਤਕੋ ਜੈਸੇ ਬੇੜੀ ਮਿਲਤ, ਸੰਦੇਸ਼ ਕੀ ਹੈ, ਪਰਮਾਤਮਾ ਦਾ ਨਾਮ ਕੀ ਕਰਦਾ ਹੈ। ਕਹਿੰਦੇ ਨੇ ਬੂੜ ਤਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਰਤ ਤਿਲਤ। ਪਰਮਾਤਮਾ ਦਾ ਨਾਮ ਅਜਿਹਾ ਹੈ ਜਿਵੇਂ ਬੁਝਦੇ ਦੀਵੇ ਵਿੱਚ ਆਪਾਂ ਤੇਲ ਪਾ ਦਈਏ, ਜਿਵੇਂ ਕੋਈ ਬੰਦਾ ਡੁੱਬਦਾ ਹੋਵੇ ਤਾਂ ਉਹਨੂੰ ਬੇੜੀ ਮਿਲ ਜਾਏ। ਜਲਤ ਅਗਨੀ ਮਿਲਤ ਨੀਰ, ਸੰਦੇਸ਼ਾ, ਅੱਗ ਲੱਗੀ ਹੋਵੇ ਤਾਂ ਉੱਪਰ ਮੀਂਹ ਪੈ ਜਾਏ। जैसे बालक मुखे खीर, जिमें बच्चा खड़ौणियां नाल खेडदे है, मां ने एकदम घुट के छाती नाल लाया, उन्हूं सारा कुछ भुल गया, उन्हूं केवल ते केवल दुध चेते रह गया। मेरे पातशाह कहिंदे ने, जलत अग्नि मिलत नीर, जैसे बालक मुखे खीर, जैसे रण में सखा प्रात। परमात्मा का नाम संदेशा, लड़ाई हो रही होवे, जंग हो रहा होवे, ते बाकी दे भावें भजन, पर गुरमुखो सखा भरा नहीं जे भजदा। अकॉर्डिंग टू गुरु की बाणी, माली गौड़ा शब्द जे पंचम पातशाह दा चारा, हजूर कहिंदे जैसे रण में सखा प्रात, जैसे भूखे भोजन खात। जिवें मैदाने जंग दे विच सगा भरा बौड़दा मदद करदा है, ते जिवें भुखे नूं रोटी मिल जाए, जैसे किरखे सरन सिंह, जिवें फसल वास्ते मीह है, ते जिवें को हाथी दी प्रोटैक्शन विच है, उन्हूं कोई खतरा नहीं। इस प्रकार जैसे पालन सर्प सिंह, गर्ण मुखनी सर्प तरास, सूआ पिंजर न खाए बलास। जिहड़ा गण दे कोल बैठा ना, गण कोल, उहनूं सप दा डर नहीं, क्योंकि सप गण तों डरदा है। इस प्रकार आ जिवें कई लोग कहिंदे ने कि चलो रब की प्राप्ति वाली नाम जपण वाली गल तां होई, जिहड़ा गुरु गोबिंद सिंह ने ब्रेकां वाला कशहरा पाया दा की फायदा। सवाल कि नाम जपण की गल तां हो गई ना साडी बड़ी स्पष्ट सानूं, ते ज्ञानी जी गुरु गोबिंद सिंह दा ब्रेकां वाला कशहरा पाया दा की फायदा है, कशहर नाल मुक्त हो जाएगा बंदा? इहदा जवाब गुरमुखो मैं की दे सकदा, मैं तां हैल पग। इहदा जवाब गुरु पंचम पातशाह ने पहला दिता है। वह किवें? वह कहिंदे सूआ पिंजर ना खाए बलास। तोता पिंजरे च है ना, ते भावें गुरमुखो 12 बिलियां तुरियां फिर पिंजरे दे कोल, ते तोते नूं कोई खतरा नहीं। जिन्ना चिर तोता पिंजरे च है ना, जिन्नियां मर्जी बिलियां तुरियां फैन फिरन, उन्हों खतरा उदों आवेगा जो पिंजरे चो बाहर होएगा। जेड़ा गुरदेव ने सानू कशहरा पवाया ना, किसे नू एड़ जो जे दुनिया सारी नू, लेकिन कशहरे दे निजमां दी पालना करन वाले नू गुरमुखो कदे एड़ नहीं जो सकदी। इस पिंजरे च इन्नी ताकत है, उन्हों वकार हावी नहीं हो सकदनगे। इह संदेशरा मेरे पातशाह कहिंदे ऐसो सहाई हर को नाम, जिवें जंग दे विच सगा भरा, जिवें अग लगी ते पानी, जिवें बच्चे वास्ते दुध, जिवें गरड़ दे कोल सप दा खतरा नहीं। जैसो आंडो इरदो मैं, जैसे दाना चक्की तराए। चक्की चलती नहीं, चक्की भावें 5 क्वांटल गुरमुखो आपां दाने पीस लीए, लेकिन जेड़े दाने चक्की दी किली नाल लग जाण, उहनां नूं कोई खतरा नहीं। भावें चक्की है, भावें खरास है, किन्ना खतरा है। सारे दे सारे दाणियां नूं पीस के बिल्कुल बरीक कर देगा, पाउडर बना देगा, लेकिन जेड़ा दाणा किली दे नाल, उहनूं कोई खतरा नहीं, बच जाएगा। इस प्रकार मेरे पातशाह कहिंदे ऐसो सहाई हर को नाम, दिओ संदेशरो कहियो पर कहियो, हे मेरे प्यारिया, मैनू उस प्यारे परमात्मा का संदेश देना करना कर।
बेसम भाई मैं बहु बिद सुनते।
आपां गुरमुखड़ा वाहगुरु शब्द कहिंदे आ ना, इहदे 3 अर्थ कीते ने विद्वान पुरशां ने। एक प्रेरक, ਇੱਕ ਵਿਸਮਾਦ ਅਤੇ ਤੀਜਾ ਉਹਨਾਂ ਗੁਰਮੁਖਾਂ ਨੇ ਅਰਥ ਕੀਤਾ ਅਚਰਜ। ਵਾਹਿਗੁਰੂ ਸ਼ਬਦ ਹੈ, ਇਹਦੇ ਤਿੰਨ ਅਰਥ ਨੇ, ਪ੍ਰੇਰਕ, ਵਿਸਮਾਦ ਅਤੇ ਅਚਰਜ। ਅਚਰਜ ਦਾ ਭਾਵ ਹੈ ਵੰਡਰਫੁੱਲ, ਆਪਣੇ ਮੂੰਹ ਨਿਕਲਦਾ ਐਂ ਵਾਹ। ਵਿਸਮ ਦਾ ਅਰਥ ਹੈ ਵਿਸਮਾਦ ਵਾਲੀ ਅਵਸਥਾ, ਉਹ ਅਵਸਥਾ ਜਦੋਂ ਮੈਨੂੰ ਕਹਿਣ ਜੋਗਾ ਹੀ ਨਾ ਰਹਿ। ਬਿਸਮ ਭਾਈ ਮੈਂ ਬਹੁਤ ਵਿਧ ਸੁਣਤੇ, ਵਿਧ ਕਹਿੰਦੇ ਨੇ ਢੰਗ ਤਰੀਕੇ ਨੂੰ। ਦਰਅਸਲ ਮੇਰੇ ਮਨ ਵਿੱਚ ਪਰਮਾਤਮਾ ਦੇ ਜਾਣਨ ਦੇ ਬਾਰੇ ਇੱਛਾ ਤਾਂ ਹੈ, ਪਰ ਮੈਂ ਪਰੇਸ਼ਾਨ ਹੋ ਗਈਆਂ, ਕਿਉਂਕਿ ਉਹ ਦਾਨੇ ਪੁਰਸ਼ ਪਰਮਾਤਮਾ ਦੇ ਸੰਬੰਧ ਵਿੱਚ ਵਿਆਖਿਆ ਵੱਖ ਵੱਖ ਢੰਗਾਂ ਨਾਲ ਕਰਦੇ ਨੇ। ਵਿਧ ਅਰਥ ਹੈ ਢੰਗ ਤਰੀਕਾ, ਬਹੁਤ ਅਰਥ ਹੈ ਬਹੁਤੇ। ਮੈਂ ਹੈਰਾਨ ਹੋ ਗਈ, ਮੈਂ ਅਚਰਜ ਹੋ ਗਈ, ਮੈਨੂੰ ਸਮਝ ਨਹੀਂ ਪੈਂਦੀ, ਕਿਉਂਕਿ ਵਿਦਵਾਨ ਪੁਰਖ, ਭਲੇ ਪੁਰਖ ਉਸ ਪਰਮਾਤਮਾ ਦੇ ਸੰਬੰਧ ਵਿੱਚ ਵੱਖ ਵੱਖ ਤਰ੍ਹਾਂ ਦੀ ਵਿਆਖਿਆ ਕਰਦੇ ਹਨ।
ਕਹੋ ਸੁਹਾਗਣ ਸਹੀਓ।
ਮੈਂ ਭੈਣ ਤੈਨੂੰ ਤਾਂ ਕਿਹਾ, ਸਹੀਓ ਦਾ ਅਰਥ ਹੈ ਸਹੇਲੀ, ਜਿਹਨੂੰ ਆਪ ਆਮ ਬੋਲੀ 'ਚ ਕਹਿੰਦੇ ਹਾਂ ਪੱਕਾ ਮਿੱਤਰ, ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਬੋਜ਼ਮ ਫਰੈਂਡ। ਬੋਜ਼ਮ ਫਰੈਂਡ ਜਾਂ ਪੱਕੇ ਮਿੱਤਰ ਤੋਂ ਭਾਵ ਇਹ ਜਦੋਂ ਵੱਜਦੀਆਂ ਨੇ ਨਾ, ਉਦੋਂ ਬਾਕੀ ਦੌੜ ਜਾਂਦੇ ਨੇ, ਲੇਕਿਨ ਪੱਕਾ ਮਿੱਤਰ ਦੌੜਦਾ ਨਹੀਂ। ਸਹੀ ਉਹਦਾ ਅਰਥ ਹੈ ਸਖੀ, ਸੁਹਾਗਣ ਦਾ ਭਾਵ ਹੈ ਸ਼ੌ ਦੇ ਵਿਹੜੇ ਵਿੱਚ ਰਹਿਣ ਵਾਲੀ। ਮੇਰੀਆਂ ਭੈਣਾਂ ਬੈਠੀਆਂ ਨੇ ਧਿਆਨ ਦੇਣ, ਗੁਰੂ ਕੀ ਬਾਣੀ ਵਿੱਚ ਦੋ ਲਫ਼ਜ਼ ਆਉਂਦੇ ਨੇ, ਸੁਹਾਗਣ ਅਤੇ ਦੁਆਗਣ, ਬਹੁਤ ਮੇਰਾ। ਅਤੇ ਦੁਆਗਣ ਦਾ ਅਰਥ ਬੜਾ ਕਰੜਾ ਹੈ, ਜਿਹੜੀ ਆਪਣੇ ਪਤੀ ਦੇ ਵਿਹੜੇ ਨੂੰ ਛੱਡ ਕੇ ਦੂਜੇ ਦੇ ਵਿਹੜੇ ਵਿੱਚ ਚਲੀ ਜਾ, ਉਹਨੂੰ ਦੁਆਗਣ ਕਹਿੰਦੇ, ਉਹਦਾ ਮਾਲ ਕੋਈ ਨਹੀਂ ਬਣਦਾ। ਜਿਹੜੀ ਆਪਣੇ ਪਤੀ ਦੇ ਵਿਹੜੇ ਨੂੰ ਛੱਡ ਕੇ ਨਾ ਅਤੇ ਦੂਜੇ ਦੇ ਵਿਹੜੇ ਵਿੱਚ ਚਲੀ ਜਾ, ਉਹਨੂੰ ਕਹਿੰਦੇ ਨੇ ਦੁਆਗਣ। ਉਹਦੀ ਕੋਈ ਕਦਰ ਨਹੀਂ, ਉਹਦੀ ਕੋਈ ਸਤਿਕਾਰ ਨਹੀਂ, ਕਹਿਣਗੇ ਦਫਾ ਕਰੋ, ਇਹਨੇ ਕੀ ਨਾਂ ਲੈਣਾ, ਇਹ ਤਾਂ ਘਰ ਨਹੀਂ ਵਸੀ ਆਪਣੇ। ਅਤੇ ਮੁਸਲਮਾਨ ਭੈਣਾਂ ਬੀਬੀਆਂ ਉਹ ਆਪਣੇ ਪਤੀ ਨੂੰ ਕਹਿੰਦੀਆਂ ਨੇ ਸ਼ੌਹਰ, ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ ਸ਼ੌਹ, ਸ਼ੌਹ ਅਤੇ ਸ਼ੌਹਰ ਦਾ ਅਰਥ ਹੈ ਪਤੀ। ਸੁਹਾਗਣ ਸ਼ਬਦ ਜਿਹੜਾ ਲਫਜ਼ ਹੈ ਨਾ, ਇਹਦਾ ਮੂਲ ਹੈ ਸੰਸਕ੍ਰਿਤ ਭਾਸ਼ਾ, ਸੰਸਕ੍ਰਿਤ, ਅਤੇ ਦੋ ਸ਼ਬਦਾਂ ਦਾ ਮਿਲਾਪ ਹੈ, ਸ਼ੌ ਪਲੱਸ ਆਂਗਣ, ਆਂਗਣ ਕਹਿੰਦੇ ਨੇ ਵਿਹੜੇ ਨੂੰ। ਉਹ ਬੀਬੀ, ਉਹ ਨੇਕ ਬੱਚੀ ਜਿਹੜੀ ਕੇਵਲ ਅਤੇ ਕੇਵਲ ਆਪਣੇ ਸ਼ੌਹਰ ਦੇ ਵਿਹੜੇ 'ਚ ਰਹਿੰਦੀ ਹੈ, ਜਿਹੜੀ ਵਿਹੜੇ ਤੋਂ ਬਾਹਰ, ਉਹ ਸੁਹਾਗਣ ਨਹੀਂ, ਉਹ ਦੁਆਗਣ। ਅਤੇ ਜਿਹੜੀ ਆਪਣੇ ਪਤੀ ਦੇ ਵਿਹੜੇ 'ਚ ਰਹਿੰਦੀ ਹੈ, ਸ਼ੌਹਰ ਕੋਲ ਰਹਿੰਦੀ, ਉਹਨੂੰ ਕਹਿੰਦੇ ਨੇ ਸੁਹਾਗਣ। ਜਿਹੜੀ ਮਧਮ ਸੋਚ ਵਾਲੀ ਬੀਬੀ ਹੈ, ਜੁਗਿਆਸੂ ਹੈ, ਉਹਨੇ ਬੇਨਤੀ ਕੀਤੀ, ਭੈਣ ਤੂੰ ਸੁਹਾਗਣ ਸ਼ੌ ਦੇ ਵਿਹੜੇ 'ਚ ਰਹਿੰਦੀ ਹਾਂ, ਮੈਂ ਬੜੀ ਪਰੇਸ਼ਾਨ ਹਾਂ, ਅਤੇ ਮੈਨੂੰ ਕਿਰਪਾ ਕਰਕੇ ਸਮਝਾਉਣਾ ਕਰ। ਅੱਗੇ ਆਉਂਦਾ ਰਾਹੋ, ਜਿਹੜੀ ਉੱਤਮ ਸਖੀ ਉਹ ਦੂਜੀ ਨੂੰ ਕਹਿੰਦੀ, ਭੈਣ ਕੰਮ ਸੋ ਕੰਮ, ਧਿਆਨ ਦੇ ਕੇ ਖਲੋ ਕੇ ਸੁਣ ਤਾਂ ਸਹੀ। ਅਤੇ ਜਦੋਂ ਉਹਨੇ ਆਖਿਆ ਨਾ ਧਿਆਨ ਦੇ ਕੇ ਸੁਣਨਾ ਕਰ, ਅਤੇ ਅੱਗੇ ਉਹ ਉੱਤਮ ਅਵਸਥਾ ਵਾਲੀ ਬੀਬੀ ਦੂਜੀ ਨਾਲ ਕੀ ਗੱਲ ਕਰਦੀ ਹੈ, ਕਿਰਪਾ ਕਰਦੇ ਹਨ।
ਕੋ ਕਹਿ ਤੋ ਸਭ ਬਾਹਰ ਬਾਹਰ।
ਉਹ ਸੁਹਾਗਣ ਪੁੱਛਦੀ ਵੀ ਭੈਣ ਤੈਨੂੰ ਕੀ ਸ਼ੰਕਾ ਪਿਆ, ਤੂੰ ਮੈਨੂੰ ਵਾਰ ਵਾਰ ਕਿਉਂ ਪੁੱਛਦੀ ਹੈ। ਅਤੇ ਜਿਹੜੀ ਉਹ ਮਧਮ ਸਖੀ ਉਹ ਕਹਿੰਦੀ, ਭੈਣ ਮੈਨੂੰ ਕਈ ਕਹਿੰਦੇ ਕਿ ਰੱਬ ਬਾਹਰ ਰਹਿੰਦਾ ਬਾਰ ਬਾਰ, ਕੋਈ ਕਹਿ ਤੋ ਸਭ ਬਾਹਰ ਬਾਹਰ, ਕਹਿ ਤੋ ਤਾਂ ਭਾਵ ਕਹਿਣਾ, ਕੋਈ ਕਹਿੰਦਾ ਕਿ ਪਰਮਾਤਮਾ ਬਾਹਰ ਹੈ ਬਾਹਰ ਹੈ ਬਾਹਰ ਹੈ।
ਉਹ ਕਹਿ ਤੋ ਸਭ ਮਹੀਓ।
ਤੇ ਕਈ ਕਹਿੰਦੇ ਵੀ ਗੁਰਮੁਖੋ ਪਰਮਾਤਮਾ ਵਿੱਚ ਹੈ। ਮੈਂ ਕਨਫਿਊਜ਼ ਹੋ ਗਈ ਹਾਂ ਭੈਣ, ਮੈਨੂੰ ਸਮਝ ਨਹੀਂ ਪੈਂਦੀ ਵੀ ਕਿਸੇ ਤਾਂ ਆਖਿਆ ਵੀ ਪਰਮਾਤਮਾ ਅੰਦਰ, ਅਤੇ ਕਿਸੇ ਨੇ ਆਖਿਆ ਪਰਮਾਤਮਾ ਬਾਹਰ। ਹੁਣ ਤੂੰ ਆਪਣੀ ਰਾਏ ਦੇ ਕਿ ਪਰਮਾਤਮਾ ਅੰਦਰ ਹੈ ਜਾਂ ਪਰਮਾਤਮਾ ਬਾਹਰ ਹੈ।
ਵਰਨ ਨਾ ਦੀਸੈ ਚਿਹਨ ਨਾ ਲਖੀਐ।
ਵਰਨ ਦਾ ਅਰਥ ਹੁੰਦਾ ਰੰਗ, ਵਰਨ ਦਾ ਦੂਜਾ ਅਰਥ ਹੈ ਕਿ ਮੈਨੂੰ ਸਿਮ੍ਰਤੀ ਦੇ ਮੁਤਾਬਕ ਉਹਨਾਂ ਨੇ ਮਨੁੱਖ ਦੀ ਚਾਰ ਭਾਗਾਂ ਵਿੱਚ ਵੰਡ ਕੀਤੀ, ਜਿਹਨੂੰ ਆਪਾਂ ਚਾਰ ਵਰਨ ਕਹਿੰਦੇ ਹਾਂ, ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼। ਚੌਂ ਵਰਨਾ ਕੋ ਸਾਂਝਾ ਬਾਬੇ ਦੇ ਘਰ ਵਿੱਚ ਵਿਤਕਰਾ ਨਹੀਂ। ਇਹ ਨਹੀਂ ਕਿ ਫਲਾਣੇ ਵਾਸਤੇ ਆਹ ਸਿੱਖਿਆ, ਦੂਜੇ ਵਾਸਤੇ ਆਹ ਸਿੱਖਿਆ। ਬਾਬੇ ਨਾਨਕ ਦਾ ਘਰ ਹੈ, ਭੈਣਾਂ ਨੇ ਕਿਰਪਾਨ ਪਾਈ ਉਹ, ਭੈਣਾਂ ਨੇ ਕਛਹਿਰਾ ਪਾਇਆ ਉਹ, ਭੈਣਾਂ ਦਾ ਕੰਘਾ ਉਹ, ਅਤੇ ਇੱਥੇ ਬਸ ਨਹੀਂ। ਭੈਣਾਂ ਨੂੰ ਉਹ ਗੁਰਮੰਤਰ ਮਿਲਿਆ, ਉਹ ਮੂਲ ਮੰਤਰ ਮਿਲਿਆ। ਗੁਰੂ ਨਾਨਕ ਦੇ ਘਰ ਵਿੱਚ ਕਾਣੀ ਵੰਡਣੀ, ਕਾਣੀ ਵੰਡਣੀ। ਮੇਰੀ ਉਹ ਭੈਣੋ, ਆਪਾਂ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਮਨਾਇਆ, ਕਿਤੇ ਬੇਬੇ ਨਾਨਕੀ ਨੂੰ ਵੀ ਚੇਤੇ ਕਰ ਲਿਆ ਕਰੋ। ਅੜਾ ਕੀਰਤਨ ਕਰਦੇ ਨਾ ਅਸੀਂ, ਕੀਰਤਨ ਗੁਰੂ ਕੇ ਰਾਗੀ ਸਿੰਘ, ਇਹ ਸਰਬਾਬ ਦੀ ਕੀਮਤ ਬੇਬੇ ਨਾਨਕੀ ਨੇ ਤਾਰੀ ਹੈ, ਬੇਬੇ ਨਾਨਕੀ ਨੇ। ਮੈਂ ਤੁਹਾਨੂੰ ਜਜ਼ਬਾਤੀ ਗੱਲ ਹੀ ਨਹੀਂ ਕਹਿ ਰਿਹਾ, ਕਿਤੇ ਰਬਾਬ ਦਾ ਇਤਿਹਾਸ ਪੜ੍ਹੋ। ਜਦੋਂ ਭਾਈ ਸਾਹਿਬ ਭਾਈ ਮਰਦਾਨਾ ਜੀ ਪਰੋਵਾਣੇ ਨਗਰ ਦੇ ਵਿੱਚ, ਭਾਈ ਫਰੰਦਾ ਕਾਰੀਗਰ ਸੀ ਰਬਾਬਾਂ ਦਾ, ਉਹਦੇ ਕੋਲ ਰਬਾਬ ਲੈਣ ਲਈ ਗਏ ਨੇ ਨਾ, ਅਤੇ ਬੇਬੇ ਨਾਨਕੀ ਨੇ ਵੀਰ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਨੂੰ ਆਖਿਆ, ਵੀਰ ਆਪਣੀ ਭੈਣ ਦਾ ਹਿੱਸਾ ਨਹੀਂ ਪਾਉਣਾ। ਕਹਿੰਦੇ ਦੱਸ ਭੈਣ ਦੱਸ, ਅਤੇ ਬੇਬੇ ਨਾਨਕੀ ਨੇ ਭਾਈ ਮਰਦਾਨੇ ਨੂੰ ਪੈਸੇ ਦਿੱਤੇ 7 ਰੁਪਈਏ, ਵੀ ਵੀਰ ਆ ਭੈਣ ਦਾ ਹਿੱਸਾ। ਕੀਰਤਨ ਬਰਾਬਰ, ਮਾਈਆਂ ਅਤੇ ਭਾਈਆਂ ਨੂੰ ਇੱਕੋ ਜਿਹਾ ਹੱਕ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਵਰ ਨਾ ਦੀਸੈ ਚੇ ਨਾ ਲਖੀਏ। ਇਹ ਨਹੀਂ ਪਤਾ ਲੱਭਦਾ ਵੀ ਰੱਬ ਬ੍ਰਾਹਮਣ ਹੈ, ਰੱਬ ਖੱਤਰੀ ਹੈ, ਬ੍ਰਾਹਮਣ ਰੱਬ ਸੂਦ ਹੈ, ਰੱਬ ਵੈਸ਼ ਹੈ, ਵੀ ਕਿਹੜੀ ਬਰਾਦਰੀ 'ਚ ਹੈ। ਗੁਰਮੁਖੋ ਰੱਬ ਨੇ ਅਤੇ ਗੁਰੂ ਨੇ ਸਾਨੂੰ ਕੀਤਾ ਇੱਕ। ਆਪਾਂ ਕੈਂਚੀ ਲੈ ਕੇ ਲੈ ਲਓ, ਲੀਰ ਕਰੀ ਜਾਂਦੇ ਕੈਂਚੀ ਲੈ ਕੇ। ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਸੂਈ ਲਾ ਕੇ ਨਾ ਤਾਗਾ ਅਤੇ ਜੋੜਿਆ, ਸਾਨੂੰ ਆਖਿਆ ਵੀ ਸਭੇ ਸਾਂਝੀ ਵਾਲ ਸਦੈਨ, ਕੋਈ ਨਾ ਦਿਸੇ ਬਾਹਰ ਬਾਹਰਾ ਜੀਓ। ਅਤੇ ਆਪਾਂ ਗੁਰੂ ਪਿਆਰੋ ਮੈਟਰੀਮੋਨਲ ਦੇਣੇ, ਮੈਟਰੀਮੋਨਲ ਜਿਹਨੂੰ ਆਪਾਂ ਦਿੰਦੇ ਹਾਂ ਨਾ ਵਿਆਹ ਦੇ ਖਾਸ ਇਸ਼ਤਿਹਾਰ, ਅਤੇ ਆਪਾਂ ਕਹਿੰਦੇ ਜੱਟ ਸਿੱਖ ਵਾਸਤੇ ਕੰਨਿਆਂ ਦੀ ਲੋੜ ਹੈ, ਨਾਈ ਸਿੱਖ ਵਾਸਤੇ ਕੰਨਿਆਂ ਦੀ ਲੋੜ ਹੈ, ਨਾਈ ਅਤੇ ਜੱਟ ਪਹਿਲਾਂ ਸਿੱਖ ਬਾਅਦ ਵਿੱਚ। ਗੁਰੂ ਨੇ ਸਾਨੂੰ ਨਾਈ ਨਹੀਂ ਬਣਾਇਆ, ਗੁਰੂ ਨੇ ਸਾਨੂੰ ਜੱਟ ਨਹੀਂ ਬਣਾਇਆ, ਗੁਰੂ ਨੇ ਸਾਨੂੰ ਝੋਰ ਨਹੀਂ ਬਣਾਇਆ, ਗੁਰੂ ਨੇ ਛੀਂਬੇ ਨਹੀਂ ਬਣਾਇਆ। ਗੁਰੂ ਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਆਖਿਆ, ਦਇਆ ਸਿੰਘਾ, ਮੋਗਮ ਸਿੰਘਾ ਅਤੇ ਸਾਹਿਬ ਸਿੰਘਾ, ਇੱਕੋ ਬੱਟ ਵਿੱਚ ਅੰਮ੍ਰਿਤ ਛਕੋ, ਤੁਸੀਂ ਮੇਰੇ ਪਿਆਰੇ ਅਤੇ ਮੈਂ ਤੁਹਾਡਾ। ਕੀ ਜੱਟਾਂ ਦਾ ਬਾਟਾ ਹੋਰ ਹੈ, ਕੀ ਨਾਈਆਂ ਦਾ ਬਾਟਾ ਹੋਰ ਹੈ। ਸਾਨੂੰ ਗੁਰੂ ਨੇ ਇੱਕ ਬਾਟੇ ਵਿੱਚ ਇਕੱਠਿਆਂ ਕੀਤਾ, ਆਪਾਂ ਫਿਰ ਵੰਡੀਆਂ ਪਾਉਣ ਲੱਗ ਪਏ। ਜੱਟਾਂ ਦਾ ਗੁਰਦੁਆਰਾ ਇਹ, ਨਾਈਆਂ ਦਾ ਗੁਰਦੁਆਰਾ, ਰੱਬ ਦਾ ਵਾਸਤਾ ਜੇ ਕੈਰ ਨਾ ਕਰੋ। ਇੱਥੋਂ ਤੱਕ ਸਾਡੇ ਅੰਦਰ ਈਰਖਾ ਹੈ, ਇਹ ਜੱਟਾਂ ਦੀਆਂ ਮੜੀਆਂ, ਇਹ ਗਰੀਬਾਂ ਦੀਆਂ ਮੜੀਆਂ, ਮਰਨ ਤੋਂ ਬਾਅਦ ਵੀ ਪੱਖਵਾਦੀ। ਭਲਾ ਜੱਟ ਖਾਕ ਨਾ ਹੈਗਾ, ਮਿੱਟੀ ਸਾਰਿਆਂ ਦੀ ਇੱਕ ਹੈ। ਰੱਬ ਦਾ ਵਾਸਤਾ ਜੇ ਮੇਰੀ ਇੱਕ ਬੇਨਤੀ ਕਰੋ, ਆਪਾਂ ਮੜੀਆਂ ਵਿੱਚ ਕੰਧਾਂ ਨਾ ਕਰੀਏ, ਆਪਾਂ ਕਬਰਾਂ 'ਚ ਮੜੀਆਂ ਨਾ ਕਰੀਏ, ਕੰਧਾਂ ਨਾ ਕਰੀਏ। ਸਾਨੂੰ ਗੁਰਦੇਵ ਨੇ ਇੱਕ ਬਣਾਇਆ, ਵਰ ਨਾ ਦੀਸੈ ਚੇ ਨਾ ਲਖੀਏ। ਇਹ ਨਹੀਂ ਪਤਾ ਚੱਲਦਾ ਵੀ ਉਹ ਬ੍ਰਾਹਮਣ, ਉਹ ਖੱਤਰੀ, ਉਹਦਾ ਇਸ ਗੱਲ ਦਾ ਪਤਾ ਨਹੀਂ। ਅਤੇ ਚੇਨ ਦਾ ਭਾਵ ਦਾ ਮੁਹਾਂਦਰਾ, ਪੰਜਾਬੀ ਦਾ ਬੜਾ ਠੇਠ ਲੱਭ ਜਾ ਮੁਹਾਂਦਰਾ। ਉਹਦਾ ਪੁੱਤਰ ਆਪਣੇ ਬਿਲਕੁਲ ਬਾਪ ਵਾਂਗੂ ਤੁਰਦਾ ਹੈ, ਉਹਦੀ ਆਵਾਜ਼ ਆਪਣੇ ਪਿਓ ਨਾਲ ਮਿਲਦੀ ਹੈ, ਉਹਦਾ ਗੱਲਬਾਤ ਕਰਨ ਦਾ ਲਹਿਜਾ ਬਿਲਕੁਲ ਆਪਣੇ ਦਾਦੇ ਵਰਗਾ ਹੈ। ਇਹਨੂੰ ਆਪਾਂ ਕਹਿੰਦੇ ਹਾਂ ਚੇਨ, ਮੁਹਾਂਦਰਾ। ਉਸ ਪਰਮਾਤਮਾ ਦਾ ਨਾਂ ਤਾਂ ਕੋਈ ਵਰਨ ਹੈ ਤੇ ਨਾ ਕੋਈ ਮੁਹਾਂਦਰਾ ਹੈ।
ਸੁਹਾਗਣ ਸਾਤ ਬੁਝਾਈਓ।
ਇਹ ਮੇਰੀਏ ਭੈਣ, ਮੈਂ ਤੈਨੂੰ ਤਾਂ ਪੁੱਛਿਆ ਵੀ ਤੇਰਾ ਮਨ ਸ਼ਾਂਤ ਹੈ, ਤੇ ਸ਼ਾਂਤ ਹੋਣ ਕਰਕੇ ਤੂੰ ਬੁਝ ਲਿਆ। ਬੜਾ ਸਿੰਪਲ ਮੈਂ ਉਦਾਹਰਣ ਦਿਆਂ, ਹਵਾ ਚੱਲਦੀ, ਹਨੇਰੀ ਚੱਲਦੀ ਅਤੇ ਗੁਰਮੁਖੋ ਛੱਪੜ ਦਾ ਪਾਣੀ, ਸਰੋਵਰ ਦਾ ਪਾਣੀ, ਦਰਿਆ ਦਾ ਪਾਣੀ, ਉਹਦੀਆਂ ਛੱਲਾਂ ਉੱਚੀਆਂ ਨੀਵੀਆਂ ਹੁੰਦੀਆਂ ਅਤੇ ਸਾਨੂੰ ਚਿਹਰਾ ਨਹੀਂ ਜੇ ਦਿਸਦਾ, ਅਤੇ ਜੇ ਆਪਾਂ ਵੇਖਦੇ ਹਾਂ ਨਾ ਅਤੇ ਆਪਣਾ ਮੂੰਹ ਸਰਵਿੰਗਾ ਟੇਢਾ ਹੁੰਦਾ, ਕਿਉਂਕਿ ਪਾਣੀ ਵੀ ਤਰੰਗਾਂ ਨੇ ਉੱਠਦਾ ਪਾਣੀ। ਜਦੋਂ ਪਾਣੀ ਬਿਲਕੁਲ ਅਡੋਲ ਹੋ ਜਾਏ ਅਤੇ ਉਦੋਂ ਆਪਾਂ ਪਾਣੀ ਦੇ ਵਿੱਚ ਆਪਣਾ ਚਿਹਰਾ ਸਾਫ਼ ਵੇਖਦੇ ਹਾਂ। ਇਸੇ ਪ੍ਰਕਾਰ ਪਰਮਾਤਮਾ ਹੈ ਤਾਂ ਸਹੀ, ਪਰ ਆਪਣਾ ਮਨ ਨਹੀਂ ਡੋਲ ਹੁੰਦਾ, ਆਪਣਾ ਮਨ ਟਿਕਾ 'ਚ ਨਹੀਂ ਜੇ ਆਉਂਦਾ। ਮੇਰੇ ਪਾਤਸ਼ਾਹ ਕਹਿੰਦੇ, ਭਾਈ ਅਗਰ ਉਹਨੂੰ ਸਮਝਣਾ, ਉਹਨੂੰ ਜਾਣਨਾ ਅਤੇ ਆਪਣੇ ਮਨ ਨੂੰ ਸ਼ਾਂਤ ਕਰਨਾ ਕਰ, ਆਪਣੇ ਮਨ ਨੂੰ ਅਡੋਲ ਕਰਨਾ ਕਰ।
ਸਰਬ ਨਿਵਾਸੀ ਘਟ ਘਟ ਵਾਸੀ।
ਇੱਥੇ ਗੁਰਦੇਵ ਨੇ ਇਹ ਨਹੀਂ ਕਿਹਾ ਵੀ ਉਹ ਇਕੱਲਾ ਸਿੱਖਾਂ ਦਾ, ਨਾ ਨਾ, ਇਹ ਨਹੀਂ ਆਖਿਆ ਵੀ ਰੱਬ ਦੀ ਰਹਿਸ਼ ਗੁਰਦੁਆਰੇ 'ਚ ਮਾਫ਼ੀ ਦਿਆ ਜੇ। ਆਪਾਂ ਬਹੁਤਿਆਂ ਨੇ ਸਮਝਿਆ ਵੀ ਰੱਬ ਰਹਿੰਦਾ ਗੁਰਦੁਆਰੇ 'ਚ ਅਤੇ ਬਾਹਰ ਜਾ ਕੇ ਆਪਾਂ ਭਾਵੇਂ ਦੋ ਦੋ ਪੈਗ ਲਾ ਲਈਏ, ਅਰਜ ਵੀ ਕੀ ਹੈ, ਬਲਿਆਰ ਜਾਵਾਂ ਸੋਚ ਦੇ। ਤੁਸੀਂ ਮੇਰੀ ਗੱਲ 'ਤੇ ਯਕੀਨ ਕਰਿਆ ਜੇ, ਤੁਹਾਨੂੰ ਬੜੀ ਅਣਹੋਣੀ ਜਾਪੇਗੀ। ਡਿਸਟ੍ਰਿਕਟ ਗੰਗਾ ਨਗਰ ਦੇ ਵਿੱਚ ਇੱਕ ਪਿੰਡ ਧਾਲੇਵਾਲ ਮੈਂ ਵੇਖਿਆ, ਉੱਥੇ ਇੱਕ ਬੰਦਾ ਕਥਾ ਕਰਨ ਦਾ, ਗੁਰੂ ਪ੍ਰਤਾਪ ਗ੍ਰੰਥ ਦੀ 30 ਸਾਲ ਉਹਨੇ ਕਥਾ ਕੀਤੀ, ਕੋਈ ਤਨਖਾਹ ਨਹੀਂ, ਮੁਲਾਜ਼ਮ ਨਹੀਂ, ਉਹ ਕਥਾ ਕਰਕੇ ਅਤੇ ਕੁਦਰਤੀ ਤੌਰ 'ਤੇ ਗੁਰਦੁਆਰੇ ਦੇ ਬਾਹਰ ਬਾਹਰ ਠੇਕਾ ਸੀ, ਉਹਨੇ ਨਿਕਲਦਿਆਂ ਸਰ ਪਹਿਲਾਂ ਪੈਗ ਲਾਉਣ ਦੇ ਘਰ ਨੂੰ ਜਾਣਾ। 30 ਸਾਲ ਕਥਾ ਕੀਤੀ ਅਤੇ 30 ਸਾਲ ਉਹਨੇ ਇੱਕ ਵੇਰਾ ਪੈਗ ਦਾ ਨਾਂਗਾ ਨਹੀਂ ਜਪਾਇਆ। ਆਪਣੀ ਅਵਸਥਾ ਵੀ ਉਹ ਹੈ ਵੀ ਗੁਰਦੁਆਰੇ ਤਾਂ ਗੁਰੂ ਬੈਠਾ ਹੈ ਅਤੇ ਬਾਹਰ ਜੇ ਆਪਾਂ ਉਹ ਜਿਵੇਂ ਅੱਜ ਕੱਲ੍ਹ ਠੇਕਿਆਂ 'ਤੇ ਲਿਖਿਆ ਹੈ, ਵਧਾਓ ਕਸਮ ਅਤੇ ਵਧਾਓ ਹੌਸਲਾ। ਹੁਣ ਠੇਕਿਆਂ 'ਤੇ ਇੱਕ ਨਵਾਂ ਲੇਬਲ ਲੱਗਾ ਜੇ, ਵਧਾਓ ਕਦਮ ਅਤੇ ਵਧਾਓ ਹੌਸਲਾ ਤਾਂ ਕਿ ਪੈਗ ਲਾਓ, ਤੁਹਾਡਾ ਪਰਿਵਾਰ ਦਾ ਬੇੜਾ ਗਰਕ ਹੋ ਜਾਏ। ਚੰਗਾ ਲਿਖਿਆ ਮਾਟੂ ਹੈ, ਵਧਾਓ ਹੌਸਲਾ। ਹੌਸਲਾ ਵਧਾਉਣਾ ਤਾਂ ਗੁਰੂ ਕੇ ਸਿੱਖਾ, ਗੁਰੂ ਦਾ ਅੰਮ੍ਰਿਤ ਛਕ, ਪਤਾ ਨਹੀਂ ਕੱਲ੍ਹ ਦਾ ਦਿਨ ਚੜ੍ਹਨਾ ਕਿ ਨਹੀਂ ਚੜ੍ਹਨਾ, ਪਤਾ ਨਹੀਂ ਕੱਲ੍ਹ ਦਾ ਦਿਨ ਚੜ੍ਹਨਾ ਕਿ ਨਹੀਂ ਚੜ੍ਹਨਾ। ਹਮ ਆਦਮੀ ਹਾਂ ਇੱਕਦਮ ਹੀ, ਮੋਹਤ ਮੋਹਤ ਨਾ ਜਾਣਾ, ਦਮ ਆ ਗਿਆ ਅਤੇ ਆਪਾਂ ਆਦਮੀ, ਜੇ ਨਾ ਆ ਤਾਂ ਕੱਖ ਵੀ ਨਹੀਂ। ਜੈਸੇ ਜਲ ਤੇ ਬੁਦਬਦਾ ਉਪਜੇ ਬਿਨਸੇ ਨੀਤ। ਸਰਬਨਵਾਸੀ ਘੱਟ ਘੱਟ ਵਾਸੀ, ਸਰਬਨਵਾਸੀ ਤੋਂ ਭਾਵ ਹੈ ਓਮਨੀ ਪ੍ਰੈਜੈਂਟ, ਹਰ ਥਾਂ 'ਤੇ ਵਿਆਪਕ। ਘੱਟ ਘੱਟ ਵਾਸੀ, ਹਰ ਹਿਰਦੇ ਵਿੱਚ ਉਹ ਵੱਸਦਾ ਹੈ।
ਲੇਪ ਨਹੀਂ ਅਲਪਹੀਓ,
ਪਰ ਉਹਦੇ 'ਚ ਇੱਕ ਵਾਧਾ ਹੈ। ਆ ਸੂਰਜ ਚਮਕਦਾ ਨਾ, ਸੂਰਜ ਦੀਆਂ ਕਿਰਨਾਂ ਗੰਦੇ ਨਾਲੇ 'ਤੇ ਵੀ ਪੈਂਦੀਆਂ ਨੇ ਅਤੇ ਗੰਗਾ 'ਤੇ ਪੈਂਦੀਆਂ ਨੇ। ਗੰਦੇ ਨਾਲੇ 'ਤੇ ਕਿਰਨਾਂ ਪੈਣ ਕਰਕੇ ਸੂਰਜ ਗੰਦਾ ਨਹੀਂ ਅਤੇ ਗੰਗਾ 'ਤੇ ਕਿਰਨਾਂ ਪੈਣ ਕਰਕੇ ਸੂਰਜ ਪਵਿੱਤਰ ਨਹੀਂ। ਸੂਰਜ ਹੈ ਹੀ ਪਵਿੱਤਰ ਹੈ, ਉਹ ਸਾਡੇ ਸਾਰਿਆਂ ਦੇ ਵਿੱਚ, ਭਲਿਆਂ ਦੇ ਵਿੱਚ ਵੀ ਉਹ ਹੈ, ਬੁਰਿਆਂ ਦੇ ਵਿੱਚ ਵੀ ਉਹ ਹੈ, ਹੁੰਦਿਆਂ ਹੋਇਆਂ ਨਿਰਲੇਪ ਹੈ। ਜਿਵੇਂ ਚੰਦਰਮਾ ਨਿਰਲੇਪ, ਜਿਵੇਂ ਸੂਰਜ ਨਿਰਲੇਪ, ਇਸੇ ਪ੍ਰਕਾਰ ਭਲਿਓ ਪੁਰਸ਼ੋ, ਆਪਾਂ ਸਾਰੇ ਉਹਦੀ ਚੇਤਨ ਕਲਾ ਦੇ ਨਾਲ ਪੜ੍ਹਦੇ ਹਾਂ, ਪਰ ਪਰਮਾਤਮਾ ਪੁੰਨੀ ਅਤੇ ਪਾਪੀ ਨਹੀਂ।
ਨਾਨਕ ਕਹਿਤ ਸੁਣੋ ਰੇ ਲੋਕਾ।
ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ, ਹੇ ਲੋਕੋ, ਹੇ ਪਰਮੇਸ਼ਰ ਦੇ ਪਿਆਰ ਵਾਲਿਓ, ਸੁਣਨਾ ਕਰੋ। ਕੀ ਕਹਿੰਦੇ ਹਨ?
ਸੰਤ ਰਸਨ ਕੋ ਬਸਹੀਓ।
ਪਰਿਪੂਰਨ ਪਰਮਾਤਮਾ ਸੰਤਾਂ ਦੀ ਜਵਾਨ 'ਤੇ ਵੱਸਦਾ ਹੈ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਉਹ ਪਰਿਪੂਰਨ ਪਰਮਾਤਮਾ ਪਰਮੇਸ਼ਰ ਦੇ ਪਿਆਰਿਆਂ ਦੀ ਜਵਾਨ 'ਤੇ ਵੱਸਦਾ। ਇੱਕ ਉਦਾਹਰਨ ਕਹਿ ਕੇ ਸਮਾਪਤੀ ਟਾਈਮ ਭਾਵੇਂ ਹੋ ਗਿਆ, ਬਾਬਾ ਰਾਮਕੁਰ ਸਾਹਿਬ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ 2.5 ਸਾਲ ਦੀ ਇਹਨਾਂ ਦੀ ਉਮਰ ਸੀ ਅਤੇ ਕਲਗੀ ਦਾ ਦਿਲ ਕਰਾਇਆ ਨਾ ਗੁਰਤਾ ਗੱਦੀ ਦਾ, ਉਹ ਮਹਾਂਪੁਰਸ਼ ਜਿਨ੍ਹਾਂ ਨੂੰ ਬਾਬਾ ਗੁਰਬਖਸ਼ ਸਿੰਘ ਵੀ ਕਹਿੰਦਿਆਂ ਸੀ, ਅੰਮ੍ਰਿਤ ਛਕਿਆ ਬਾਅਦ 'ਚੋਂ ਨਾ, ਇੱਕ ਪਰਿਵਾਰ ਦੇ ਮੈਂਬਰ ਲੰਗਰ ਬਣਾ ਕੇ ਲਿਆਏ ਅਤੇ ਕੁਦਰਤੀ ਤੌਰ 'ਤੇ ਉਹਨਾਂ ਦੇ ਬਜ਼ੁਰਗਾਂ ਦਾ ਦੁਸਹਿਰਾ ਸੀ ਅਤੇ ਕਹਿੰਦੇ ਗੁਰਮੁਖੀ ਲੰਗਰ ਕਿਉਂ ਲੈਂਦਾ? ਕਹਿੰਦੇ ਜੀ ਬਜ਼ੁਰਗ ਪੂਰੇ ਹੋ ਗਏ ਨੇ, ਚੜ੍ਹਾਈ ਕਰ ਗਏ ਨੇ, ਬੇਪਰਵਾਹ ਰੱਬ ਦੇ ਪਿਆਰੇ। ਕਹਿੰਦੇ ਪਾਤਸ਼ਾਹ ਨੇ ਲੰਗਰ ਛਕਾਇਆ, ਬਜ਼ੁਰਗ ਚੜ੍ਹਾਈ ਕਰ ਗਿਆ, ਚੜ੍ਹਾਈ ਕਰਦੇ ਰਹਿਣ, ਮਰਨੇ ਸ਼ੁਰੂ ਹੋ ਗਏ। ਜੇ ਕਿਸੇ ਨੇ ਪੁੱਛਿਆ ਵੀ ਤੁਸੀਂ ਕਿੱਥੇ ਪੜ੍ਹਿਆ, ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਨੇ ਤੁਹਾਨੂੰ ਪੜ੍ਹਾਉਂਦੇ ਹੁੰਦੇ ਸਨ, ਕਹਿੰਦੇ ਚੜ੍ਹਾਈ ਕਰਦੇ ਰਹਿਣ, ਅੱਜ ਇੱਕ ਮਰਿਆ ਕੱਲ੍ਹ ਦੋ ਮਰੇ ਸਾਰੇ ਰਾਨ ਹੋ ਗਏ, ਵੀ ਕੀ ਹੋਇਆ? ਉਹ ਬਜ਼ੁਰਗ ਕਹਿਣ ਲੱਗਾ, ਗੁਰਮੁਖੋ ਬਾਬਾ ਰਾਮ ਕੌਰ ਨੇ ਅਰਦਾਸ ਕੀਤੀ ਜੇ ਇੱਕਦਮ ਇੱਕ ਕਾਕੇ ਦਾ ਵਿਆਹ ਨੀਤ ਕੀਤਾ, ਲੰਗਰ ਤਿਆਰ ਕਰਕੇ ਲਾਇਆ, ਕਹਿੰਦੇ ਗੁਰਮੁਖੋ ਅੱਜ ਬੜੇ ਭਗਵਾਨ ਲਿਆਂਦੇ, ਕਿਵੇਂ? ਕਹਿੰਦੇ ਬਾਬਾ ਜੀ ਅੱਜ ਸ਼ਾਦੀ ਹੈ, ਮਹਾਂਪੁਰਸ਼ਾਂ ਅਰਦਾਸ ਕੀਤੀ, ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰ, ਸ਼ਾਦੀਆਂ ਹੁੰਦੀਆਂ ਰਹਿਣ। ਲਪਾਏ ਮੰਨ ਗਈ ਨਹੀਂ, ਪਰ ਜੋ ਵੀ ਉਹ ਗੁਰਮੁਖ ਪਿਆਰੇ ਕਹਿੰਦੇ ਨੇ ਨਾ, ਉਹਨਾਂ ਦਾ ਵਚਨ ਪੂਰਾ ਹੁੰਦਾ ਹੈ। ਇਸੇ ਕਰਕੇ ਆਪ ਅਰਦਾਸ ਕਰਦੇ ਹਾਂ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ। ਤੋ ਗੁਰਮੁਖੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ 'ਤੇ ਰਹਿਮਤਾਂ ਕਰਨ, ਸਾਨੂੰ ਇਹੋ ਜਿਹੇ ਨੇਕ ਪੁਰਸ਼ਾਂ ਦੀ ਸੰਗਤ ਮਿਲਦੀ ਰਹੇ, ਗੁਰੂ ਕਿਆ ਸੰਗਤਾਂ ਦਾ, ਔਰ ਗੁਰੂ ਕਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ।
ਸਰਬ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲਪਹੀਓ, ਨਾਨਕ ਕਹਿਤ ਸੁਣੋ ਰੇ ਲੋਗਾ, ਸੰਤ ਰਸਨ ਕੋ ਬਸਹੀਓ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।